ਸਤਨਾਮ ਸ੍ਰੀ ਵਾਹਿਗੁਰੂ ਜੀ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾਰੇ ਪ੍ਰਤਪਾਲੈ ਨਿਤ ਸਾਰ ਸੰਭਾਲੈ ਇੱਕ ਗੁਣ ਨਹੀਂ ਮੂਰਖ ਜਾਤਾਰੇ ਹਰ ਆਰਾਧ ਨ ਜਾਨਾ ਰੇ ਹਰ ਹਰ ਗੁਰ ਗੁਰ ਕਰਤਾ ਰੇ ਹਰ ਜੀਉ ਨਾਮ ਪਰਿਉ ਰਾਮਦਾਸ ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਬ ਕਟਾ ਭਰਪੂਰੀ ਰੇ ਪੇਖਤ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਤ ਹਉ ਮਿਤ ਕਰ ਵਰਨੋ ਕਿਆ ਜਾਨਾ ਹੋਏ ਕੈ ਸੂਰੇ ਕਰੋ ਬੇਨਤੀ ਸਤਿਗੁਰ ਆਪਣੇ ਮੈਂ ਮੂਰਖ ਦੇਹੁ ਉਪਦੇਸੋ ਰੇ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨ ਪਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨ ਪਰਿਆ ਰੇ ਵਾਹਿਗੁਰੂ ਸਾਹਿਬ ਜੀ ਜਬ ਚੂਕੈ ਪੰਚ ਧਾਤ ਕੀ ਰਚਨਾ ਐਸੇ ਭਰਮ ਚੁਕਾਵੇਂਗੇ ਦਰਸ਼ਨ ਛੋੜ ਪਏ ਸਮਦਰਸੀ ਏਕੋ ਨਾਮ ਧਿਆਵੇਂਗੇ ਜਿਤ ਹਮ ਲਾਏ ਤਿਤ ਹੀ ਲਾਗੇ ਤੈਸੇ ਕਰਮ ਕਮਾਵੇਂਗੇ ਹਰ ਜੀ ਕਿਰਪਾ ਕਰੇ ਜੋ ਆਪਣੀ ਤੋ ਗੁਰ ਕੇ ਸ਼ਬਦ ਸਮਾਵੇਂਗੇ ਜੀਵਤ ਮਰੋ ਮਰੋ ਫੁਨ ਜੀਵੋ ਪੁਨਰਪ ਜਨਮ ਨਾ ਹੋਈ ਕਹੋ ਕਬੀਰ ਜੋ ਨਾਮ ਸਮਾਨੇ ਸੁਨ ਰਹਿਆ ਲਿਵ ਸੋਈ ਜੀਵਤ ਮਰੋ ਮਰੋ ਫੁਨ ਜੀਵੋ ਪੁਨਰਪ ਜਨਮ ਨਾ ਹੋਈ ਕਹੋ ਕਬੀਰ ਜੋ ਨਾਮ ਸਮਾਨੇ ਸੁਨ ਰਹਿਆ ਲਿਵ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਦਕ ਸਮੁੰਦ ਸਲਲ ਕੀ ਸਾਖਿਆ ਜਿਹੜੀਆਂ ਪੰਗਤੀਆਂ ਦੀ ਵਿਚਾਰ ਇਸੇ ਸ਼ਬਦ ਦੀ ਆਪਾਂ ਕੱਲ੍ਹ ਸਰਵਣ ਕਰ ਚੁੱਕੇ ਲੜੀ ਜੋੜਨ ਵਾਸਤੇ ਫਿਰ ਪੰਗਤੀਆਂ ਸਾਂਝੀਆਂ ਕਰਦੇ ਹਾਂ ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵੇਂਗੇ ਸੁਨਹਿ ਸੁਨ ਮਿਲਿਆ ਸਮਦਰਸੀ ਪਵਨ ਰੂਪ ਹੋਏ ਜਾਵੇਂਗੇ, ਬਾਹਰ ਹਮ ਕਾਹੇ ਆਵੇਂਗੇ, ਆਵਣ ਜਾਣਾ ਹੁਕਮ ਤਿਸੇ ਕਾ ਹੁਕਮੇ ਬੁੱਝ ਸਮਾਵੇਂਗੇ। ਇਹਨਾਂ ਪੰਕਤੀਆਂ ਦੀ ਵਿਚਾਰ ਆਪਾਂ ਕੱਲ ਕੀਤੀ ਸੀ। ਤਿੰਨ ਦਲੀਲਾਂ ਦਿੱਤੀਆਂ ਭਗਤ ਕਬੀਰ ਸਾਹਿਬ ਨੇ। ਕੱਲ ਤੋਂ ਬਾਅਦ ਲਗਾਤਾਰ ਨਾਲ ਲੜੀ ਬਣ ਜੇ, ਜਿਹੜੀਆਂ ਸੰਗਤਾਂ ਕੱਲ ਵੀ ਹਾਜ਼ਰ ਸਨ। ਸਮੁੰਦਰ ਦੀਆਂ ਲਹਿਰਾਂ ਸਮੁੰਦਰ ਵਿੱਚੋਂ ਪੈਦਾ ਹੋਈਆਂ, ਪਰਤ ਕੇ ਸਮੁੰਦਰ ਵਿੱਚ ਸਮਾ ਗਈਆਂ। ਨਦੀ ਦੀਆਂ ਤਰੰਗਾਂ ਨਦੀ ਵਿੱਚੋਂ ਪੈਦਾ ਹੋਈਆਂ, ਪਰਤ ਕੇ ਨਦੀ ਵਿੱਚ ਸਮਾ ਗਈਆਂ। ਜਿਵੇਂ ਸਮੁੰਦਰ ਦੀਆਂ ਲਹਿਰਾਂ ਸਮੁੰਦਰ ਵਿੱਚ, ਨਦੀ ਦੀਆਂ ਤਰੰਗਾਂ ਨਦੀ ਵਿੱਚ, ਹਵਾ ਹਵਾ ਵਿੱਚ ਲੀਨ ਹੋ ਕੇ ਸਾਰੇ ਇੱਕ ਹੋ ਜਾਂਦੇ ਆ। ਭਗਤ ਕਬੀਰ ਸਾਹਿਬ ਕਹਿੰਦੇ, ਸੁਰਤ ਕਰਕੇ ਮਨ ਕਰਕੇ ਅਸੀਂ ਪਰਮਾਤਮਾ ਨਾਲ ਇੱਕ ਹੋ ਗਏ। ਜਿਹੜੇ ਨਿਰੰਕਾਰ ਪਰਮੇਸ਼ੁਰ ਤੋਂ ਪੈਦਾ ਹੋਏ ਸਾਂ, ਉਸੇ ਪਰਮੇਸ਼ੁਰ ਦੇ ਵਿੱਚ ਹੀ ਹੁਣ ਸੁਰਤ ਜੁੜ ਗਈ, ਨਿਰੰਕਾਰ ਪਰਮਾਤਮਾ ਵਿੱਚ ਅਤੇ ਪਰਮਾਤਮਾ ਦੇ ਪਿਆਰਿਆਂ ਵਿੱਚ ਫਿਰ ਕੋਈ ਅੰਤਰ ਕੋਈ ਫਰਕ ਨਹੀਂ ਰਹਿ ਜਾਂਦਾ। ਇੱਕ ਕਮਾਲ ਦੀ ਬਾਤ ਅੱਜ ਦੀ ਪੰਕਤੀ 'ਚ, ਅੱਜ ਦੇ ਸ਼ਬਦ 'ਚ, ਜਿਹੜੇ ਅਗਲੀਆਂ ਪੰਕਤੀਆਂ ਭਗਤ ਕਬੀਰ ਸਾਹਿਬ ਨੇ ਆਖੀ, ਕਹਿੰਦੇ ਜਬ ਚੁੱਕੈ ਪੰਚ ਧਾਤ ਕੀ ਰਚਨਾ, ਐਸੇ ਭਰਮ ਚੁਕਾਵੇਂਗੇ। ਪੰਚ ਧਾਤ ਕੀ ਰਚਨਾ, ਇੱਥੇ ਸਰੀਰ ਦੇ ਬਿਨਸਣ ਦੀ ਗੱਲ ਨਹੀਂ ਜਿਹੜਾ ਪੰਜਾਂ ਤੱਤਾਂ ਤੋਂ ਬਣਿਆ। ਜਬ ਚੁੱਕੈ ਹੈ, ਚੁੱਕੈ ਦਾ ਅਰਥ ਖਤਮ ਹੋਣਾ ਹੀ ਹੁੰਦਾ, ਚੁੱਕੇ ਦਾ ਅਰਥ ਖਤਮ ਹੋ ਜਾਣਾ। ਜਬ ਚੁੱਕੈ ਪੰਚ ਧਾਤ ਕੀ ਰਚਨਾ, ਸਰੀਰ ਪੰਜਾਂ ਤੱਤਾਂ ਦਾ ਬਣਿਆ। ਸੰਸਾਰ ਦੇ ਵਿੱਚ ਸਾਰੀ ਸ੍ਰਿਸ਼ਟੀ ਪਰਮੇਸ਼ਰ ਨੇ ਪੰਜਾਂ ਤੱਤਾਂ ਨਾਲ ਬਣਾਈ ਹੈ, ਧਰਤੀ, ਆਕਾਸ਼, ਹਵਾ, ਅੱਗ, ਪਾਣੀ, ਇਹ ਪੰਜ ਤੱਤ ਨੇ। ਅੱਜ ਤੱਕ ਕਿਸੇ ਨੇ, ਬੜੇ ਬੜੇ ਵੱਡੇ ਸਾਇੰਟਿਸਟ ਵੀ ਹੋਏ ਮੈਡੀਕਲ ਦੇ ਢੰਗ ਨਾਲ, ਬੜੇ ਬੜੇ ਵਿਦਵਾਨ ਧਰਤੀ ਅਤੇ ਫਿਲਾਸਫਰ ਆਏ, ਨਾ ਕੋਈ ਛੇਵਾਂ ਤੱਤ ਅੱਜ ਤੱਕ ਬਣਾ ਸਕਿਆ ਅਤੇ ਨਾ ਕੋਈ ਬਣਾ ਸਕੇਗਾ। ਪੰਜ ਤੱਤ ਨੇ, ਪੰਜਾਂ ਨਾਲ ਹੀ ਸ੍ਰਿਸ਼ਟੀ ਬਣੀ ਹੈ, ਅੱਜ ਵੀ ਪੰਜ ਹੀ ਚੱਲ ਰਹੇ। ਨਿਰੰਕਾਰ ਪਰਮਾਤਮਾ ਦੇ ਬਾਰੇ 'ਚ ਗੁਰੂ ਰਾਮਦਾਸ ਪਾਤਸ਼ਾਹ ਨੇ ਫੈਸਲਾ ਕਰ ਦਿੱਤਾ, ਕਹਿੰਦੇ ਕਿਸੇ ਵੱਲ ਹੱਥ ਕਰਕੇ ਮੈਂ ਇਹ ਨਹੀਂ ਕਹਿ ਸਕਦਾ, ਰੱਬਾ ਇਹ ਤੇਰਾ ਸ਼ਰੀਕ ਆ, ਤੇਰੇ ਬਰਾਬਰ ਦਾ ਹੋ ਸਕਦਾ ਹੈ। ਤੇਰਾ ਸ਼ਰੀਕ ਕੋ ਨਾਹੀਂ, ਜਿਸ ਨੂੰ ਲਵੇ ਲਾਏ ਸੁਣਾਇਆ। ਸ਼ਾਇਦ ਕਿਤੇ ਮੈਂ ਪਿਛਲੇ ਸਮੇਂ 'ਚ ਕਿਤੇ ਵੀ ਬੇਨਤੀ ਕੀਤੀ ਹੋਏ, ਪੰਜ ਤੱਤ ਪਾ ਕੇ ਉਹਨੇ ਸ੍ਰਿਸ਼ਟੀ ਸਾਜੀ ਆ, ਅੱਜ ਵੀ ਪੰਜ ਹੀ ਨੇ। ਯੁੱਗ ਲੰਘ ਗਏ, ਕਰੋੜਾਂ ਸਾਲ ਗੁਜ਼ਰ ਗਏ, ਕਰੋੜਾਂ ਅਰਬਾਂ ਹੋਰ ਲੰਘ ਜਾਣਗੇ, ਪੰਜ ਹੀ ਤੱਤ ਰਹਿਣਗੇ। ਦੁਨੀਆਂ ਨੂੰ ਪੈਦਾ ਕਰਨ ਦੇ ਚਾਰ ਸਾਧਨ ਵਰਤੇ ਉਹਨੇ, ਪੰਜ ਤੱਤ ਪਾ ਕੇ ਸ੍ਰਿਸ਼ਟੀ ਸਾਜੀ ਆ, ਪਰ ਜਨਮ ਦੇਣ ਵਾਸਤੇ ਕਿਸੇ ਜੀਵ ਨੂੰ ਪੈਦਾ ਕਰਨ ਲਈ ਉਹਨੇ ਚਾਰ ਹੀ ਸਾਧਨ ਬਣਾਏ ਆ, ਅੱਜ ਤੱਕ ਚਾਰ ਹੀ ਚੱਲ ਰਹੇ ਆ। ਕਰੋੜਾਂ ਅਰਬਾਂ ਮਿਲੀਅਨ ਬਿਲੀਅਨ ਸਾਲ ਗੁਜ਼ਰ ਜਾਣਗੇ, ਚਾਰ ਹੀ ਰਹਿਣਗੇ। ਇੱਕ ਵਾਰੀ ਉਹਨੇ ਮਰਿਆਦਾ ਬਣਾ ਦਿੱਤੀ ਦੁਨੀਆ 'ਚ। ਆਹ ਜਿਹੜਾ ਜਪਜੀ ਸਾਹਿਬ 'ਚ ਬਚਨ ਪੜ੍ਹਦੇ ਹੋ ਨਾ, ਜੋ ਕਿਛ ਪਾਇਆ ਸੋ ਏਕਾ ਵਾਰ, ਇਹ ਸਾਡੀ ਕੋਈ ਉਹ ਗੱਲ ਨਹੀਂ ਵੀ ਜੋ ਰੱਬ ਨੇ ਸਾਨੂੰ ਦੇਣਾ ਸੀ ਇੱਕੋ ਵਾਰੀ ਦੇ ਦਿੱਤਾ ਵਾ, ਇਹਦਾ ਮਤਲਬ ਇਹ ਨਹੀਂ ਗਾ। ਜੋ ਕਿਛ ਪਾਇਆ ਸੋ ਏਕਾ ਵਾਰ, ਇਸ ਸ੍ਰਿਸ਼ਟੀ ਵਿੱਚ ਜੋ ਕੁਝ ਉਹਨੇ ਪੈਦਾ ਕਰਨਾ ਸੀ, ਜੋ ਮਰਿਆਦਾ ਉਹਨੇ ਬਣਾਉਣੀ ਸੀ, ਉਹਨੇ ਇੱਕੋ ਵਾਰੀ ਬਣਾ ਦਿੱਤੀ ਆ, ਉਹਦੇ 'ਚ ਕੋਈ ਅਦਲਾ ਬਦਲੀ ਨਹੀਂ ਗੀ। ਦੁਨੀਆਂ ਦੇ ਰਾਜੇ ਵੇਖਦੇ ਹੋਵੋਗੇ, ਸੰਸਾਰ ਦੇ ਦੇਸ਼ਾਂ ਦੇ ਕਾਨੂੰਨ ਵੇਖਦੇ ਹੋਵੋਗੇ, ਰੋਜ਼ ਬਦਲੀ ਹੋ ਰਿਹਾ। ਕੋਈ ਕਾਨੂੰਨ ਅੱਜ ਬਣਾ ਤਾ, ਚਾਰ ਸਾਲਾਂ ਬਾਅਦ, ਪੰਜ ਸਾਲਾਂ ਬਾਅਦ ਬਦਲ ਦਿੱਤਾ ਹੈ, ਕੋਈ ਬਦਲ ਕੇ ਨਵਾਂ ਬਣਾ ਦਿੱਤਾ ਹੈ, ਰੋਜ਼ ਬਦਲਦੇ ਕਾਨੂੰਨ, ਰੱਬ ਦਾ ਇੱਕੋ ਹੀ। ਜਿਹੜਾ ਇੱਕ ਵਾਰੀ ਉਹਨੇ ਬਣਾ ਤਾ, ਉਹਨੇ ਬਦਲਿਆ ਨਹੀਂ ਗਾ। ਇੱਕੋ ਹੀ ਦਲੀਲ ਇਹਦੀ ਆਪ ਜੀ ਨੂੰ ਦੇ ਦਿੰਦਾ, ਸਾਰੀ ਸ੍ਰਿਸ਼ਟੀ ਬਾਰੇ ਹੀ ਤੁਹਾਨੂੰ ਪਤਾ ਲੱਗ ਜਾਏਗਾ ਇੱਕੋ ਦਲੀਲ ਨਾਲ। ਇਸ ਗੱਲ ਦਾ ਤਾਂ ਆਪਾਂ ਨੂੰ ਪਤਾ, ਇਹਨਾਂ ਪੜ੍ਹੇ ਲਿਖੇ ਮੁਲਕਾਂ 'ਚ ਤੁਸੀਂ ਬੈਠੇ ਜੇ, ਲੰਮੀਆਂ ਚੌੜੀਆਂ ਦਲੀਲਾਂ ਇਹਦੇ ਵਾਸਤੇ ਨਹੀਂ, ਸੰਖੇਪ ਮਾਤਰ ਸਾਰਿਆਂ ਦੀ ਸਮਝ 'ਚ ਆ ਜਾਂਦੀ ਗੱਲ। ਸਾਰਿਆਂ ਨੂੰ ਆਪਾਂ ਨੂੰ ਪਤਾ ਵੀ ਧਰਤੀ ਘੁੰਮਦੀ ਆ, ਧਰਤੀ ਘੁੰਮਦੀ ਆ। ਇੱਕ ਵਾਰੀ ਉਹਨੇ ਧਰਤੀ ਦੀ ਐਸੀ ਸਪੀਡ ਬਣਾ ਦਿੱਤੀ ਉਹਨੇ, ਕੋਈ ਨਾ ਕੋਈ ਸ਼ਕਤੀ ਪਿੱਛੇ ਕਿਹੜੀ ਕੰਮ ਕਰਦੀ ਹੈ, ਤੁਸੀਂ ਹੈਰਾਨ ਹੋਵੋਗੇ। ਜਿਹੜੀ ਵਿਦਵਾਨਾਂ ਨੇ ਸਪੀਡ ਕੱਢ ਤਾਂ ਲਈ ਇਹਦੀ, ਵੀ ਧਰਤੀ ਕਿੰਨੀ ਸਪੀਡ ਨਾਲ ਘੁੰਮਦੀ ਹੈ, ਸੂਰਜ ਦੇ ਦੁਆਲੇ ਤੱਕ ਚੱਕਰ ਲਾਉਂਦੀ ਹੈ। 66 ਹਜ਼ਾਰ ਮੀਲ ਪਰ ਘੰਟੇ ਦੀ ਸਪੀਡ ਨਾਲ ਇਹ ਘੁੰਮਦੀ ਹੈ। ਜਿਹੜੀ ਧਰਤੀ ਦੀ ਸਪੀਡ ਹੈ ਨਾ ਘੁੰਮਣ ਦੀ ਸੂਰਜ ਦੇ ਦੁਆਲੇ, ਇੱਕ ਘੰਟੇ 'ਚ ਪਤਾ ਕਿੰਨਾ ਪੈਂਡਾ ਤੈਅ ਕਰਦੀ ਹੈ? 66 ਹਜ਼ਾਰ ਮੀਲ ਇੱਕ ਘੰਟੇ 'ਚ। ਅਤੇ ਸੂਰਜ ਦੇ ਦੁਆਲੇ, ਇਹ ਨਾ ਆਖਿਓ ਸਾਇੰਸ ਦੀਆਂ ਗੱਲਾਂ ਕਰੀ ਜਾਂਦਾ, ਇਹ ਗੱਲਾਂ ਗੁਰੂ ਗ੍ਰੰਥ ਸਾਹਿਬ 'ਚ ਆਈਆਂ ਵਾ। ਦੱਸੋ ਲੋਕਾਂ ਨੂੰ, ਦੁਨੀਆਂ 'ਚ ਢੰਡੋਰਾ ਦਓ ਵੀ ਜਿਹੜੀ ਗੱਲ ਸਾਇੰਸਦਾਨਾਂ ਨੂੰ ਅੱਜ ਪਤਾ ਲੱਗੀ ਆ, ਸਾਡੇ ਗੁਰੂ ਨਾਨਕ ਨੂੰ 500 ਸਾਲ ਪਹਿਲਾਂ ਪਤਾ ਵਾ ਉਹ ਗੱਲ। ਤੁਸੀਂ ਬਾਈਬਲ ਵਿੱਚ ਅੱਜ ਚੇਂਜ ਕਰ ਰਹੇ ਹੋ, ਬਾਈਬਲ ਚੇਂਜ ਹੋਈ ਆ ਕਈ ਵਾਰੀ। ਸਾਂਝੀਆਂ ਕਰਿਆ ਕਰੋ ਇਹ ਗੱਲਾਂ, ਜ਼ਰੂਰੀ ਆ ਇਹ। ਦੱਸੋ ਦੁਨੀਆਂ ਨੂੰ, ਇੱਕੋ ਧਰਮ ਆ ਦੁਨੀਆਂ 'ਚ ਜਿਹੜਾ ਸਾਇੰਟਿਫਿਕ ਧਰਮ ਆ, ਸਿੱਖ ਧਰਮ। ਤੁਹਾਨੂੰ ਤੰਬਾਕੂ ਦਾ ਅੱਜ ਪਤਾ ਲੱਗਾ? ਤੁਸੀਂ ਸਾਰੇ ਸਿਆਣੇ ਬੈਠੇ ਹੋ, ਘਰਾਂ 'ਚ ਵੀ ਸੰਗਤਾਂ ਬੈਠੀਆਂ, ਨੈੱਟ ਰਾਹੀਂ ਸੁਣਦੀਆਂ ਹੋਣਗੀਆਂ। ਕੀ ਸਾਇੰਸ ਨੂੰ ਅੱਜ ਤੋਂ 100 ਸਾਲ ਪਹਿਲਾਂ, 50 ਸਾਲ ਹੀ ਪਿੱਛੇ ਚਲ ਜਾਓ, 50 ਸਾਲ ਪਹਿਲਾਂ ਸਾਇੰਸ ਨੂੰ ਪਤਾ ਸੀ ਤੰਬਾਕੂ ਨੁਕਸਾਨਦੇਹ ਆ। ਕਈ ਤੁਸੀਂ ਬਜ਼ੁਰਗ ਜਨ ਜਾਂ ਤੁਹਾਡੇ ਵਡੇਰੇ ਚਿਰਾਂ ਦੇ ਆਏ ਹੋਣਗੇ ਇੱਥੇ, ਜਦੋਂ ਏਅਰਪੋਰਟ ਦੇ ਉੱਤੇ ਆਪਾਂ ਬੋਰਡਿੰਗ ਪਾਸ ਲੈਂਦੇ ਸੀ, ਸੀਟ ਨੰਬਰ ਮਿਲਣਾ ਆਪਾਂ ਨੂੰ ਏਅਰਪੋਰਟ 'ਤੇ ਆ ਕੇ, ਜਹਾਜ਼ 'ਚ ਬਹਿਣਾ ਜਦੋਂ ਬੋਰਡਿੰਗ ਪਾਸ ਮਿਲਦਾ ਵੀ ਆਹ ਸੀਟ ਨੰਬਰ ਹੈ ਤੇਰਾ। ਏਅਰਪੋਰਟ ਦੇ ਉੱਤੇ ਆ ਕੇ ਕਾਊਂਟਰ 'ਤੇ ਇਹ ਗੱਲ ਕਹਿਣੀ ਪੈਂਦੀ ਸੀ, ਕਿਹੜੀ? ਸਾਨੂੰ ਨੋ ਸਮੋਕਿੰਗ ਏਰੀਆ ਜਿਹੜਾ ਉਹਦੇ 'ਚ ਸੀਟ ਦਿਓ, ਸਾਨੂੰ ਜਿੱਥੇ ਸਿਗਰਟਾਂ ਨਹੀਂ ਪੀਂਦੇ ਉੱਥੇ ਬਹਿਣਾ ਵਾ ਮੈਂ ਜਹਾਜ਼ 'ਚ। ਇਹਦਾ ਮਤਲਬ ਕੀ ਸੀਗਾ ਭਲਾ? ਵੀ ਜਹਾਜ਼ 'ਚ ਲੋਕ ਸਿਗਰਟਾਂ ਪੀਂਦੇ ਹੀ? ਇਹ ਬਹੁਤ ਚਿਰ ਪਹਿਲਾਂ ਦੀਆਂ ਗੱਲਾਂ ਨੀਗੀਆਂ, ਆਹ ਹੁਣ ਦੀਆਂ ਗੱਲਾਂ ਜਿਹੜੀਆਂ ਮੈਂ ਵੇਖੀਆਂ ਆਪਣੀ ਉਮਰ ਮੁਤਾਬਕ, ਉਹ ਗੱਲ ਕਰ ਰਿਹਾ। ਨੋ ਸਮੋਕਿੰਗ ਏਰੀਆ, ਉੱਥੇ ਸੀਟ ਦਿਓ ਸਾਨੂੰ, ਮੈਂ ਉੱਥੇ ਬਹਿਣਾ ਵਾਂ ਜਿੱਥੇ ਸਿਗਰਟਾਂ ਨਹੀਂ ਪੀਂਦੇ। ਹੁਣ ਕੀ ਆ, ਕੀ ਹੋ ਗਿਆ? ਹੁਣ ਸਾਰੇ ਵਰਲਡ 'ਚ, ਸਾਰੀ ਦੁਨੀਆਂ ਦੀਆਂ ਜਿੰਨੀਆਂ ਏਅਰਲਾਈਨਸ ਆ, ਜਿੰਨੇ ਜਹਾਜ਼ ਆ ਸਾਰੇ ਸੰਸਾਰ ਦੇ, ਜਿਹੜੇ ਮਰਜ਼ੀ ਦੇਸ਼ ਦਾ ਹੋਵੇ, ਸਾਰਿਆਂ 'ਚ ਕੀ ਹੁਕਮ ਹੋ ਗਿਆ ਜੀ? ਨੋ ਸਮੋਕਿੰਗ, ਨੋ ਸਮੋਕਿੰਗ, ਸਿਗਰਟ ਨਹੀਂ ਪੀਣੀ। ਏਅਰਪੋਰਟਾਂ 'ਤੇ ਵੱਖਰੇ ਕਮਰੇ ਬਣਾ ਤੇ, ਚਲੋ ਨਹੀਂ ਕੋਈ ਰਹਿ ਸਕਦਾ, ਵੱਖਰੇ ਕਮਰੇ ਬਣਾ ਤੇ, ਸਮੋਕਿੰਗ ਏਰੀਆ ਲਿਖਿਆ ਉਹਨਾਂ 'ਤੇ, ਇੱਥੇ ਪੀਓ ਜਾ ਕੇ ਅੰਦਰ, ਦੂਜਿਆਂ ਦੀ ਜ਼ਿੰਦਗੀ ਨਾ ਬਰਬਾਦ ਕਰੋ। ਪਾਰਲੀਮੈਂਟਾਂ 'ਚ ਰੂਲ ਬਣ ਗਏ, ਇੰਡੀਆ ਦੀ ਪਾਰਲੀਮੈਂਟ 'ਚ ਪਾਸ ਹੋ ਗਈ ਇਹ ਗੱਲ ਕਈ ਸਾਲ ਪਹਿਲਾਂ, ਇੰਡੀਆ ਦੀ ਪਾਰਲੀਮੈਂਟ 'ਚ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਤੁਸੀਂ ਤੰਬਾਕੂ ਨਹੀਂ ਦੇ ਸਕਦੇ, ਜਿਹੜਾ ਦੁਕਾਨਦਾਰ ਦੇਵੇ ਦੋਸ਼ੀ। ਜਿੱਥੇ ਪਬਲਿਕ ਪਲੇਸ ਆ, ਆਪਾਂ ਪਾਲਣ ਕਿੰਨਾ ਕਰਦੇ ਇਹ ਵੱਖਰੀ ਗੱਲ ਆ, ਜਿੱਥੇ ਪਬਲਿਕ ਪਲੇਸ ਆ, ਦੁਨੀਆ ਜਿੱਥੇ ਤੁਰੀ ਫਿਰਦੀ ਆ, ਬੱਸ ਅੱਡਾ ਆ, ਰੇਲਵੇ ਸਟੇਸ਼ਨ ਆ, ਏਅਰਪੋਰਟ ਆ, ਸਿਗਰਟ ਨਹੀਂ ਪੀ ਸਕਦੇ ਤੁਸੀਂ ਉੱਥੇ, ਕਾਨੂੰਨ ਜੁਰਮ ਆ ਇਹ। ਗੁਰੂ ਨਾਨਕ ਨੇ ਕਿੰਨੇ ਸਾਲ ਪਹਿਲਾਂ ਕਿਹਾ? ਪਤਾ ਲੱਗ ਗਿਆ ਨਾ ਵੀ ਜਿਹੜਾ ਤੰਬਾਕੂ ਹੈ ਨੁਕਸਾਨਦਾਇਕ ਹੈ, ਜਿਹੜਾ ਬੰਦਾ ਸਿਗਰਟ ਪੀਂਦਾ ਉਹਨੂੰ ਤਾਂ ਨੁਕਸਾਨ ਹੈਗਾ ਹੀ ਆ, ਜਿਸ ਨੂੰ ਉਹਦਾ ਧੂੰਆਂ ਜਾਂਦਾ ਉਹਨੂੰ ਹੋਰ ਜ਼ਿਆਦਾ ਨੁਕਸਾਨ ਹੈ ਧੂੰਏ ਵਾਲੇ ਨੂੰ। ਗੁਰੂ ਨਾਨਕ ਨੇ ਕਿੰਨੇ ਸਾਲ ਪਹਿਲਾਂ ਕਿਹਾ ਹੈ, ਦੱਸਿਆ ਆਪਾਂ ਦੁਨੀਆਂ ਨੂੰ, ਸਾਰੇ ਸੰਸਾਰ ਨੂੰ ਦੱਸ ਸਕਿਆ ਆਪਾਂ ਅੱਜ ਤੱਕ ਵੀ ਸਾਡਾ ਗੁਰੂ ਨਾਨਕ 500 ਸਾਲ ਪਹਿਲਾਂ ਕਿਹਾ ਵਾ ਤੰਬਾਕੂ ਜਗਤ ਝੂਠ ਆ, ਮੇਰਾ ਸਿੱਖ ਸੇਵਨ ਨਹੀਂ ਕਰਦਾ। ਇਹ ਨਾ ਸਮਝੋ ਸ਼ਾਇਦ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ਼ਾਇਦ ਜਦੋਂ ਖਾਲਸਾ ਸਾਜਿਆ, ਅੰਮ੍ਰਿਤ ਛਕਾਇਆ ਤੇ ਉਦੋਂ ਆਖਿਆ ਵਾ ਵੀ ਤੰਬਾਕੂ ਦਾ ਸੇਵਨ ਨਹੀਂ ਕਰਨਾ, ਇਹ ਗੁਰੂ ਨਾਨਕ ਦੇਵ ਸਾਹਿਬ ਨੇ ਆਖਿਆ ਵਾ। ਗੁਰੂ ਨਾਨਕ ਦਾ ਇਤਿਹਾਸ ਪੜ੍ਹੋ, ਸਾਇੰਸ ਅੱਜ ਪਤਾ ਲੱਗ ਰਿਹਾ ਉਹਨੂੰ। ਗੁਰੂ ਨਾਨਕ ਦੇਵ ਸਾਹਿਬ ਨੇ ਆਖਿਆ ਹਰ ਚੀਜ਼ ਚਲਾਏਮਾਨ ਹੈ, ਹਰ ਚੀਜ਼ ਆਪਣੀ ਜਗ੍ਹਾ 'ਤੇ ਘੁੰਮ ਰਹੀ ਹੈ। ਸਾਇੰਸ ਅੱਜ ਕਹਿ ਰਹੀ ਹੈ ਸੂਰਜ ਵੀ ਘੁੰਮਦਾ, ਚੰਦਰਮਾ ਘੁੰਮਦਾ, ਧਰਤੀ ਘੁੰਮਦੀ, ਸਾਇੰਸ ਹੁਣ ਕਹਿੰਦੀ ਹੈ। ਗੁਰੂ ਨਾਨਕ ਨੇ 500 ਸਾਲ ਪਹਿਲਾਂ ਕਿਹਾ ਨਾ, ਹੱਦ ਹੋ ਗਈ ਉਹ ਸੱਜਣ, ਜੋ ਕੁਛ ਪਾਇਆ ਸੋ ਏਕਾ ਵਾਰ। ਗੁਰੂ ਨਾਨਕ ਨੇ ਕਿਹਾ ਇੱਕ ਵਾਰੀ ਉਹਨੇ ਮਰਿਆਦਾ ਬਣਾ ਦਿੱਤੀ ਆ ਦੁਨੀਆ ਦੀ, ਇਹਦੇ 'ਚ ਚੇਂਜਿੰਗ ਨਹੀਂ ਹੋਣੀ ਕੋਈ ਵੀ। ਧਰਤੀ ਦੀ ਸਪੀਡ ਦਾ ਪਤਾ ਲੱਗ ਗਿਆ, ਹੱਦ ਹੋ ਗਈ। 365 ਦਿਨ 6 ਘੰਟੇ ਇਹਦੇ ਵਿੱਚ ਇੱਕ ਸੂਰਜ ਦਾ ਚੱਕਰ ਲੈ ਆਉਂਦੀ ਆ ਤੇ ਕੀ ਬਣ ਜਾਂਦਾ ਵਾ, ਸਾਲ। 365 ਦਿਨ ਨਾਲ ਐਡ ਕਰ ਲੈਣਾ ਇਹਦੇ, ਉਹ ਘੰਟੇ ਵੀ, 60 ਮਿੰਟ ਦਾ ਇੱਕ ਘੰਟਾ,
365 ਦਿਨ 6 ਘੰਟੇ ਇੰਨੇ ਚਿਰ 'ਚ ਇੱਕ ਚੱਕਰ ਲਿਆਉਂਦੀ ਆ ਸੂਰਜ ਦਾ, ਅਤੇ 4 ਸਾਲਾਂ ਬਾਅਦ ਜਿਹੜੇ 6 ਘੰਟੇ ਸੀਗੇ ਵੱਖਰੇ, ਸਾਲ ਬਾਅਦ 6 ਘੰਟੇ ਨਾਲ ਐਡ ਹੋ ਗਏ, 4 ਸਾਲਾਂ ਬਾਅਦ ਉਹ ਲੀਪ ਦਾ ਸਾਲ ਬਣ ਗਿਆ, ਫਰਵਰੀ ਦੇ 29 ਦਿਨ ਹੋ ਗਏ, ਅਤੇ ਸਾਲ ਦੇ ਕਿੰਨੇ ਹੋ ਗਏ 366, ਲੀਪ ਦਾ ਸਾਲ ਬਣ ਗਿਆ, ਲੀਪ ਦਾ ਸਾਲ ਆ ਉਹ। ਇੰਨੇ ਚਿਰ ਇੱਕ ਵਾਰੀ ਉਹਨੇ ਕਦੋਂ ਤੋਂ ਘੁੰਮ ਰਹੀ ਆ, ਇਹ ਕਦੋਂ ਤੋਂ ਘੁੰਮ ਰਹੀ ਸੂਰਜ ਦੁਆਲੇ। ਤੁਸੀਂ ਹੈਰਾਨ ਹੋਵੋਗੇ ਜੇ ਨਾ ਕਿਸੇ ਦੇ ਸਮਝ 'ਚ ਆਉਂਦੀ ਹੋਵੇ ਗੱਲ, ਮਾਫ਼ ਕਰਿਓ ਮੈਨੂੰ, ਪਰ ਇਹ ਸੱਚ ਵਾ, ਦੱਸਣਾ ਚਾਹੀਦਾ, ਇਹ ਪ੍ਰਚਾਰ ਵਾ ਤੁਹਾਡੇ ਧਰਮ ਦਾ ਦੁਨੀਆਂ 'ਚ, ਇਹ ਸਾਡੇ ਗੁਰੂ ਗ੍ਰੰਥ ਸਾਹਿਬ 'ਚ ਲਿਖੀਆਂ ਇਹ ਗੱਲਾਂ। ਔਰ ਕਮਾਲ ਦੀ ਬਾਤ, ਜੇ ਇਹ ਜਿਹੜੇ ਦਿਨ ਰਾਤ ਬਣ ਰਹੇ ਜੋ ਕੁਛ, ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਹਦੇ ਪਿੱਛੇ ਉਹ ਸ਼ਕਤੀ ਇੱਕੋ ਹੀ ਆ ਜਿਹਨੇ ਇੱਕੋ ਵਾਰੀ ਸਾਰੀ ਸ੍ਰਿਸ਼ਟੀ ਦੇ ਵਿੱਚ ਉਹਨੇ ਆਪਣੀ ਮਰਿਆਦਾ ਬਣਾਤੀ ਹੈ, ਕੋਈ ਬਦਲਾਅ ਨਹੀਂ ਕਰ ਸਕਦਾ, ਸਭ ਘੁੰਮ ਰਹੇ। ਬਾਈਬਲ ਕੁਆਂਟਿਟੀ ਦੇ ਵਿੱਚ ਉਹਨਾਂ ਨੇ ਆਪਣਾ ਧਰਮ ਇੱਕ ਨੰਬਰ 'ਤੇ ਲੈਣ ਦਾ ਸਾਰੀ ਦੁਨੀਆਂ 'ਚ, ਕਿਤਨੀ ਗਿਣਤੀ ਬਣਾ ਲਈ ਉਹਨਾਂ ਲੋਕਾਂ ਨੇ, ਕੋਈ ਸਿਮਰਨ ਨਹੀਂ ਉਹਨਾਂ ਕੋਲ, ਕੋਈ ਭਗਤੀ ਨਹੀਂ ਉਹਨਾਂ ਕੋਲ, ਕੋਈ ਬੰਦਗੀ ਦੀ ਗੱਲ ਨਹੀਂ, ਸਿਰਫ ਸੇਵਾ। ਕ੍ਰਿਸਚੈਨਿਟੀ, ਕ੍ਰਿਸਚਨ ਲੋਕ ਗਿਣਤੀ 'ਚ ਈਸਾਈ ਮਤ ਸਭ ਸਾਰੇ ਸੰਸਾਰ 'ਚੋਂ ਇੱਕ ਨੰਬਰ 'ਤੇ ਆ ਗਿਣਤੀ 'ਚ, ਕੁਆਲਿਟੀ ਕਿੰਨੀ ਆ ਵੱਖਰੀ ਗੱਲ ਹੈ। ਸਾਰੇ ਪੰਜਾਬ ਦੇ ਵਿੱਚ ਕੀ, ਅੱਜ ਇੰਡੀਆ 'ਚ ਵੀ ਕਿਤੇ ਚਲ ਜਾਓ, ਸਭ ਤੋਂ ਵਧੀਆ ਹੋਸਪਿਟਲ ਤੁਹਾਨੂੰ ਉਹਨਾਂ ਦੇ ਮਿਲਣਗੇ, ਸਭ ਤੋਂ ਵਧੀਆ ਸਕੂਲ ਕਾਲਜ ਤੁਹਾਨੂੰ ਉਹਨਾਂ ਦੇ ਮਿਲਣਗੇ, ਲੋਕਾਂ ਦੇ ਉੱਥੇ ਬਣਾ ਦਿੱਤੇ ਉਹਨਾਂ ਨੇ ਜਾ ਕੇ, ਕਿਵੇਂ ਮੁਨਕਰ ਹੋ ਜਾਓਗੇ ਇਹਨਾਂ ਗੱਲਾਂ ਤੋਂ। ਬਹੁਤ ਧਨ ਹੈ ਸਿੱਖ ਕੌਮ ਦੇ ਕੋਲ, ਬਹੁਤ ਮਾਇਆ ਆ ਸਿੱਖ ਕੌਮ ਦੇ ਕੋਲ, ਬਹੁਤ ਮਾਇਆ ਹੈ ਤੁਹਾਡੀਆਂ ਸੁਸਾਇਟੀਆਂ ਸੰਸਥਾਵਾਂ ਅਤੇ ਆਗੂ ਸੰਸਥਾਵਾਂ ਕੌਮ ਦੀਆਂ ਜਿਹੜੀਆਂ, ਉਹਨਾਂ ਕੋਲ ਤੁਹਾਡਾ ਕੋਈ ਧਿਆਨ ਨਹੀਂ ਹੈ। ਗਰਕ ਹੋ ਰਹੀ ਕੌਮ, ਸਭ ਬੱਚੇ ਉੱਥੇ ਜਾ ਕੇ ਜੀਸਸ ਦੇ ਉੱਤੇ ਭਰੋਸਾ ਲਈ ਆਉਂਦੇ ਆ। ਅੱਜ ਕਿਸੇ ਬੰਦੇ ਨੂੰ ਪੰਜਾਬ ਦੇ ਵਿੱਚ ਕੋਈ ਡਾਕਟਰੀ ਢੰਗ ਨਾਲ, ਕਿਸੇ ਨੂੰ ਅੰਮ੍ਰਿਤਸਰੋਂ ਕਿਸੇ ਮਰੀਜ਼ ਨੂੰ ਕੋਈ ਜਵਾਬ ਮਿਲਦਾ, ਕਿਸੇ ਹੋਸਪਿਟਲ ਦੇ ਵਿੱਚੋਂ ਕਿਸੇ ਮਰੀਜ਼ ਨੂੰ ਕੋਈ ਜਵਾਬ ਮਿਲ ਜੇ ਵੀ ਇਲਾਜ ਇੱਥੇ ਨਹੀਂ ਹੋਣਾ ਜੀ, ਇਹਨੂੰ ਕਿੱਥੇ ਲੈ ਜਾਓ, ਲੁਧਿਆਣੇ ਲੈ ਜਾਓ, ਇਹਨੂੰ ਕਿਹੜੇ ਹਸਪਤਾਲ ਲੈ ਜਾਓ ਜੀ, CMC ਲੈ ਜਾਓ, DMC ਲੈ ਜਾਓ, ਇੱਕ ਹੋਸਪਿਟਲ ਹੋਰ ਬਣ ਗਿਆ ਲੁਧਿਆਣੇ ਬਹੁਤ ਵੱਡਾ, ਇਹਨਾਂ ਆਖਿਓ ਆਪਣੇ ਸ਼ਹਿਰ ਦੀ ਖਰੇ ਗੱਲ ਕਰੀ ਜਾਂਦਾ ਲੁਧਿਆਣੇ ਰਹਿਣ ਵਾਲਾ, ਤੁਹਾਨੂੰ ਸਾਰਿਆਂ ਨੂੰ ਪਤਾ ਇਸ ਗੱਲ ਦਾ, ਇਹਨੂੰ ਲੁਧਿਆਣੇ CMC ਲੈ ਜਾਓ, ਕੀ ਫੁੱਲ ਫਾਰਮ ਹੈ ਇਹਦੀ, ਕ੍ਰਿਸਚਨ ਮੈਡੀਕਲ ਕਾਲਜ CMC, ਜੇ ਨਹੀਂ ਹੋਰ ਕਿਸੇ ਹੋਸਪਿਟਲ ਲੈ ਕੇ ਜਾਣਾ ਕਿੱਥੇ, DMC ਲੈ ਜਾਓ ਇਹਨੂੰ ਲੁਧਿਆਣੇ, ਦਯਾਨੰਦ ਮੈਡੀਕਲ ਕਾਲਜ, ਹੋਰ ਕੋਈ ਹੋਸਪਿਟਲ ਵਧੀਆ ਹੈਗਾ ਪੰਜਾਬ 'ਚ, ਮੈਂ ਨਹੀਂ ਕਹਿੰਦਾ ਬਾਕੀ ਸ਼ਹਿਰਾਂ 'ਚ ਨਹੀਂ ਹੈਗੇ, ਮੇਨ ਜਿੱਥੇ ਤੁਹਾਨੂੰ ਮਿਲਣਗੇ ਸਾਰੇ ਪੰਜਾਬ 'ਚੋਂ, CMC, DMC, ਦਯਾਨੰਦ ਆਰੀਆ ਸਮਾਜੀਆਂ ਦਾ ਵਾ, CMC ਕ੍ਰਿਸਚਨ ਮੈਡੀਕਲ ਕਾਲਜ, ਇੱਕ ਹੋਰ ਬਣ ਗਿਆ ਦਿੱਲੀ ਰੋਡ ਦੇ ਉੱਤੇ, ਕੀ ਨਾਂ, ਅਪੋਲੋ, ਜਿਹੜਾ ਦਿੱਲੀ ਸੀ ਅਪੋਲੋ ਲੁਧਿਆਣੇ ਆ ਗਿਆ, ਉਹ ਕਿੰਨਾ ਦਾ ਭਲਾ, ਉਹ ਪਤਾ ਕਿੰਨਾ ਨੇ ਬਣਾਇਆ, ਉਹ ਗੁਰੂ ਦੇ ਸਿੱਖੋ, ਇਹ ਦਰਦ ਕਦੇ ਕਦੇ ਸਾਂਝਾ ਕਰ ਲਿਆ ਕਰੋ ਮੇਰੇ ਅੰਦਰ, ਮੈਂ ਤਾਂ ਤੁਹਾਡੇ ਨਾਲ ਇੱਥੇ ਆ ਕੇ ਸਾਂਝਾ ਕਰ ਜਾਂਦਾ। ਨਾਮਧਾਰੀਆਂ ਨੇ ਬਣਾਇਆ, ਭੈਣੀ ਵਾਲਿਆਂ ਨੇ, ਉਹਨਾਂ ਨੇ ਆਪਣੇ ਪੀਰ ਦੇ ਜਿਹੜਾ ਉਹਨਾਂ ਦੀ ਗੱਦੀ ਚੱਲ ਰਹੀ ਉਹਦੇ ਨਾਂ ਦੇ ਉੱਤੇ ਨਾਂ ਰੱਖਿਆ ਉਹਨਾਂ ਨੇ। ਮੈਂ ਗੁਰੂ ਦੀ ਹਜ਼ੂਰੀ 'ਚ ਕਹਿਣਾ ਨਹੀਂ ਚਾਹੁੰਦਾ, ਮੈਨੂੰ ਮਾਫ਼ ਕਰ ਦਿਓ, ਕਿਸੇ ਨੂੰ ਗਿਲਾ ਲੱਗੇ ਇਹਦੇ 'ਤੇ, ਇਤਰਾਜ਼ ਹੋ ਸਕਦਾ ਨਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਮੈਂ ਪ੍ਰਚਾਰਕ ਹਾਂ, ਨਾਂ ਨਹੀਂ ਲੈਣਾ ਚਾਹੁੰਦਾ ਮੈਂ, ਪਰ ਉਹਨਾਂ ਦਾ ਨਾਂ ਪਤਾ ਕੀ ਰੱਖਿਆ, ਸਿਰਫ ਤੁਹਾਨੂੰ ਸਮਝਾਉਣ ਲਈ ਉਹਨਾਂ ਨੇ ਉਹਦਾ ਨਾਂ ਰੱਖਿਆ ਸਤਿਗੁਰੂ ਪ੍ਰਤਾਪ ਸਿੰਘ, ਅਪੋਲੋ ਹੋਸਪਿਟਲ ਲੁਧਿਆਣੇ, ਬੜੇ ਵਧੀਆ ਸਪੈਸ਼ਲਿਸਟ ਡਾਕਟਰ, ਬੰਦੇ ਨੂੰ ਜਾਨ ਬਚਣ ਨਾਲ ਮਤਲਬ ਹੈ, ਉਹ ਕਹਿੰਦਾ ਪੈਸਾ ਲੱਗਦਾ ਲੱਗੇ ਮਰੀਜ਼ ਬਚਣਾ ਚਾਹੀਦਾ ਸਾਡਾ, ਦਿੱਲੀ ਦੀ ਸ਼ਾਖਾ ਆ ਗਈ ਉੱਥੇ, ਤੁਸੀਂ ਕਿੱਥੇ ਜੇ ਸਿੱਖੋ। ਆਖੋ ਸਤਨਾਮ ਸ਼੍ਰੀ, ਇਹ ਨਾ ਸਮਝੋ ਮੈਂ ਆਪਣੇ ਵਿਸ਼ੇ ਤੋਂ ਬਾਹਰ ਜਾ ਕੇ ਗੱਲ ਕਰ ਰਿਹਾ, ਸੱਚਾਈ ਹੈ ਇਹ, ਸੱਚ 100%, ਨਹੀਂ ਮੁਨਕਰ ਹੋ ਸਕਦੇ ਤੁਸੀਂ, ਕਿਤੇ ਬੈਠ ਕੇ ਵੀ ਗੱਲ ਕਰ ਲਈਏ ਤਾਂ ਵੀ ਸੱਚ, ਇਹ ਨਹੀਂ ਮੈਂ ਸਟੇਜ 'ਤੇ ਬੈਠਾ ਤੇ ਤੁਸੀਂ ਸੁਣ ਰਹੇ ਹੋ, ਕਿਤੇ ਵਿਚਾਰ ਵੀ ਕਰਕੇ ਵੇਖ ਲੈਣਾ, ਸੱਚ ਹੈ। ਬਦਕਿਸਮਤੀ ਹੈ, ਧਰਮ ਦੀ ਗੱਲ, ਰੱਬ ਦੀ ਗੱਲ, ਹੈਰਾਨ ਹੋ ਗਿਆ ਮੈਂ, ਕਿਉਂ, ਮਾਫ਼ ਕਰਨਾ,
ਸੀ ਐਮ ਸੀ ਕੋਈ ਦਾਖਲ ਸੀਗਾ ਮਰੀਜ਼, ਅੰਮ੍ਰਿਤਸਰ ਦਾ ਸੀ ਅਤੇ ਮੈਨੂੰ ਜਾਣਦੇ ਸੀ। ਚਲੋ ਸ਼ਬਦ ਦੇ ਆਸਰੇ 'ਤੇ ਕਈ ਲੋਕ ਜਾਣਦੇ ਆ, ਕੋਈ ਡਾਕਟਰ ਜਾਣਦਾ, ਕੋਈ ਗਿਆਨੀ ਜੀ, ਉਹਨਾਂ ਨੂੰ ਮਾੜਾ ਜਿਹਾ ਕਹੋ ਸਾਡੇ ਮਰੀਜ਼ ਦਾ ਧਿਆਨ ਰੱਖਣ। ਸੀ ਐਮ ਸੀ ਹੋਸਪਿਟਲ ਦਾਖਲ ਸੀ, ਸ਼ਹਿਰ ਦੇ ਵਿੱਚ ਆ ਹਸਪਤਾਲ ਏ। ਮੈਂ ਕਿਹਾ ਚਲੋ ਨਾਲੇ ਉੱਥੇ ਡਾਕਟਰਾਂ ਨੂੰ ਮਿਲ ਲੈਂਦੇ, ਨਾਲੇ ਮਰੀਜ਼ ਦਾ ਪਤਾ ਲੈ ਉਹਨੇ। ਅੰਮ੍ਰਿਤਸਰ ਤੋਂ ਸਨ, ਮੈਨੂੰ ਜਾਣਦੇ ਸੀ, ਮੈਂ ਗਿਆ। ਉਹ ਕਹਿੰਦੇ ਜੀ ਅਜੇ ਤੁਸੀਂ 15 ਕੁ ਮਿੰਟ ਅੰਦਰ ਨਹੀਂ ਜਾ ਸਕਦੇ। ਸਵੇਰੇ ਹੀ ਚਲਾ ਗਿਆ ਮੈਂ, ਬਾਅਦ 'ਚ ਸਮਾਗਮ ਹੁੰਦੇ ਦਿਨ ਕਈ ਵਾਰੀ ਸਵੇਰੇ ਹੀ ਮੈਂ ਚਲੇ ਗਿਆ 8 ਕੁ ਵਜੇ, 7:30-8 ਵਜੇ। ਕਹਿੰਦੇ ਹਾਲੇ ਨਹੀਂ ਤੁਸੀਂ ਜਾ ਸਕਦੇ ਅੰਦਰ। ਮੈਂ ਕਿਹਾ ਜੀ ਸਾਡੇ ਕੋਲ ਪਾਸ ਹੈ, ਜਿਹੜਾ ਮਿਲਣ ਵਾਸਤੇ ਦਿੰਦੇ ਨਾ ਵੀ ਆਹ ਪਾਸ ਲੈ ਕੇ ਚਲੇ ਜਾਓ ਅੰਦਰ। ਉਹ ਵੀ ਗੁਰਮੁਖ ਪਿਆਰੇ ਪਰਿਵਾਰ ਵਾਲੇ ਵੀ ਮੇਰੇ ਨਾਲ, ਕਹਿੰਦੇ ਸਿਰਫ 10-15 ਮਿੰਟ। ਕਾਰਨ ਪੁੱਛਿਆ ਮੈਂ ਵੀ ਕਿਉਂ ਨਹੀਂ ਜਾਣਾ। ਉਹ ਕਹਿੰਦੇ ਜਿਤਨੀ ਉਹ ਵਾਰਡ ਹੈ ਨਾ ਜਿੱਥੇ ਉਹ ਤੁਹਾਡਾ ਮਰੀਜ਼ ਦਾਖਲ ਆ, ਉੱਥੇ ਪਾਦਰੀ ਸਾਹਿਬ ਆਏ ਹੋਏ ਆ, ਪਾਦਰੀ ਆਇਆ ਹੋਇਆ ਉਹਨਾਂ ਦਾ। ਹੱਦ ਹੋ ਗਈ। ਮੈਂ ਕਿਹਾ ਠੀਕ ਹੈ ਜੀ, ਤੁਹਾਨੂੰ ਸਿਰਫ ਨੁਕਤੇ ਦੀ ਗੱਲ ਦੱਸਣ ਲੱਗਾ, ਪ੍ਰਚਾਰ ਕਿਵੇਂ ਕਰੀਦਾ ਹੈ। ਹੁਣ ਹਸਪਤਾਲ 'ਚ ਕਿਹੜੇ ਬੰਦੇ ਨੇ ਜਾਣਾ ਜਿਹੜਾ ਦੁਖੀ ਆ, ਕੋਈ ਉਹਦਾ ਪਤਾ ਲੈਣ ਵੀ ਜਾ ਰਿਹਾ ਨਾ, ਭਾਵੇਂ ਅੱਜ ਦੇ ਯੁੱਗ 'ਚ ਫਾਰਮੈਲਿਟੀ ਰਹਿ ਗਈ ਆ, ਪਰ ਫਿਰ ਵੀ ਕੋਈ ਨਾ ਕੋਈ ਕਿਣਕਾ ਮਾਤਰ ਉਹਦੇ ਅੰਦਰ ਉਹਦਾ ਦਰਦ ਹੈਗਾ ਤਾਂ ਉਹਦਾ ਪਤਾ ਲੈਣ ਜਾਂਦਾ। ਦੁਖੀ ਲੋਕਾਂ ਨੇ ਜਾਣਾ, ਭਾਵੇਂ ਕੋਈ ਬਿਮਾਰ ਆ, ਭਾਵੇਂ ਟੱਬਰ ਮਗਰ ਬੈਠਾ, ਭਾਵੇਂ ਉਹਦਾ ਕੋਈ ਪਤਾ ਲੈਣ ਗਿਆ। ਕਹਿੰਦੇ 10 ਮਿੰਟ ਸਿਰਫ ਲੱਗਣੇ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਮੈਂ ਵੇਟ ਕਰ ਲਈਦਾ। ਮੈਂ ਉਹ ਪਾਦਰੀ ਨੂੰ ਨਿਕਲਦਿਆਂ ਵੇਖਿਆ, ਚਲਾ ਗਿਆ 10 ਮਿੰਟ ਬਾਅਦ। ਉਹ ਅਸੀਂ ਗਏ ਅੰਦਰ, ਬੈਠੇ ਉਹਦੇ ਕੋਲ, ਮੈਂ ਉਹਨੂੰ ਕਿਹਾ ਹਾਲ ਚਾਲ ਪੁੱਛਿਆ 2-4 ਮਿੰਟ। ਮੈਂ ਕਿਹਾ ਉਹ ਪਾਦਰੀ ਕਿੱਧਰ ਆਇਆ ਸੀਗਾ? ਉਹ ਕਹਿੰਦਾ ਜੀ ਰੋਜ਼ ਆਉਂਦਾ। ਮੈਂ ਕਿਹਾ ਪਾਦਰੀ ਕਿੱਧਰ ਆਇਆ ਸੀ? ਕਹਿੰਦਾ ਜੀ ਰੋਜ਼ ਆਉਂਦਾ। ਮੈਂ ਕਿਹਾ ਇਲਾਜ ਠੀਕ ਹੋ ਰਿਹਾ? ਕਹਿੰਦਾ ਜੀ ਬਹੁਤ ਜ਼ਿਆਦਾ ਕੇਅਰ ਕਰਦੇ, ਬਹੁਤ ਜ਼ਿਆਦਾ। ਮੈਂ ਕਿਹਾ ਠੀਕ, ਕਿੱਧਰ ਆਇਆ ਸੀ ਪਾਦਰੀ? ਉਹਨੇ ਮੈਨੂੰ ਇਸ਼ਾਰਾ ਕੀਤਾ ਕੰਧ ਦੇ ਉੱਤੇ, ਕਹਿੰਦਾ ਉਹ ਫੋਟੋ ਲੱਗੀ ਹੈ? ਮੈਂ ਕਿਹਾ ਹਾਂ। ਜੀਸਸ ਦੀ ਫੋਟੋ ਲੱਗੀ ਹੋਈ, ਈਸਾ ਮਸੀਹ ਦੀ। ਕਹਿੰਦਾ ਉਹ ਜੀਸਸ ਦੀ ਫੋਟੋ ਲੱਗੀ, ਉਹ ਰੋਜ਼ ਸਵੇਰੇ ਆਉਂਦਾ, ਇੱਕ ਇੱਕ ਵਾਰਡ ਦੇ ਵਿੱਚ ਜਾਂਦਾ। ਉਹ ਹੋਰ ਵੀ ਹੋਣਗੇ ਪਾਦਰੀ, ਜ਼ਰੂਰੀ ਨਹੀਂ ਵੀ ਇੱਕੋ ਹੀ ਆ। ਕਹਿੰਦਾ ਉਹ ਸਾਨੂੰ ਸਾਰਿਆਂ ਨੂੰ ਉਹਨੇ ਆਣ ਕੇ ਉਹਨੇ ਪਤਾ ਕੀ ਕਿਹਾ ਜੀ? ਉਹਨੇ ਮਰੀਜ਼ਾਂ ਨੂੰ, ਜਿਹੜੇ ਬੈਠ ਸਕਦੇ ਆ ਬੈਠ ਜਾਣ, ਜਿਹੜੇ ਲੰਮੇ ਪਏ ਰਹਿ ਸਕਦੇ ਨਹੀਂ ਬਹਿ ਸਕਦੇ, ਕਿਉਂਕਿ ਬਿਮਾਰ ਜੂ ਆ, ਲੰਮੇ ਹੀ ਪਏ ਰਹੋ। ਕੇਵਲ ਹੱਥ ਜੋੜ ਸਕਦੇ ਹੋ ਤਾਂ ਜੋੜ ਲਓ, ਕੋਈ ਬੈਠਾ ਜੋੜ ਲਏ, ਕੋਈ ਲੰਮਾ ਪਿਆ ਜੋੜ, ਜਿੱਥੇ ਜਿੱਥੇ ਵੀ ਜਿੱਦਾਂ ਜਿੱਦਾਂ ਤੁਸੀਂ ਸਾਵਧਾਨ ਹੋ ਸਕਦੇ ਆ ਹੋਣ ਦਾ ਯਤਨ ਕਰ ਲਓ। ਉਹ ਕਹਿੰਦਾ ਤੁਹਾਡੇ ਵਾਸਤੇ, ਤੁਹਾਡੀ ਤੰਦਰੁਸਤੀ ਲਈ ਮੈਂ ਜੀਸਸ ਅੱਗੇ ਪ੍ਰੇਅਰ ਕਰਨੀ ਆ। ਇਹ ਜਿਤਨੇ ਸਾਡੇ ਡਾਕਟਰ ਨੇ, ਉਹ ਇੱਦਾਂ ਲਫ਼ਜ਼ ਵਰਤਦਾ ਉਹ ਪਾਦਰੀ, ਸਾਡੇ ਡਾਕਟਰ ਜਿਹੜੇ ਆ, ਕਹਿੰਦਾ ਇਹ ਜਿਤਨੇ ਸਾਡੇ ਡਾਕਟਰ ਨੇ, ਇਹਨਾਂ ਨੇ ਸਿਰਫ ਇਲਾਜ ਕਰਨਾ ਆ, ਆਰਾਮ ਤੁਹਾਨੂੰ ਉਹਨੇ ਦੇਣਾ। ਹੱਦ ਹੋ ਗਈ। ਮੈਂ ਕਿਹਾ ਇਹ ਕੁਝ ਸਾਲ ਪਹਿਲਾਂ ਦੀ ਗੱਲ, ਮੈਂ ਕਿਉਂਕਿ ਮੈਂ ਲੁਧਿਆਣੇ ਰਹਿੰਦਾ, ਵਾਹ ਪੈਂਦਾ ਰਹਿੰਦਾ ਮੇਰਾ, ਮੈਂ ਹੈਰਾਨ ਹੋ ਗਿਆ। ਮੈਂ ਕਿਹਾ ਇੱਦਾਂ ਕਹਿ ਕੇ ਗਿਆ? ਕਹਿੰਦਾ ਹਾਂ, ਰੋਜ਼ ਕਹਿੰਦਾ ਆ ਕੇ ਸਾਡੇ ਡਾਕਟਰਾਂ ਨੇ ਤੁਹਾਡਾ ਇਲਾਜ ਕਰਨਾ, ਦਵਾਈ ਦੇਣੀ ਹੈ, ਆਰਾਮ ਤੁਹਾਨੂੰ ਉਹਨੇ ਦੇਣਾ। ਮੇਰੇ ਦਿਲ 'ਚ ਆਇਆ, ਉਹ ਧਰਮਵੀਰ ਸਿੰਘ ਤੁਸੀਂ ਤਾਂ ਬਹੁਤ ਪਿੱਛੇ ਬੈਠੇ ਜੀ, ਤੂੰ ਤਾਂ ਬਹੁਤ ਪਿੱਛੇ ਹੈ, ਤੂੰ ਗੁਰੂ ਦੀ ਗੱਲ ਕਰਦਾ, ਪ੍ਰਚਾਰਕ ਆ ਤੂੰ, ਗੁਰੂ ਦਾ ਦਿੱਤਾ ਖਾਨਾ, ਸੰਗਤਾਂ ਦਾ ਦਿੱਤਾ ਖਾਨਾ। ਮੇਰੇ ਦਿਲ 'ਚ ਇੱਕ ਤਰੰਗ ਉੱਠੀ, ਮੈਂ ਕੀ ਕਰਾਂ, ਕੀ ਵੱਧ ਤੋਂ ਵੱਧ ਸੁਚੇਤ ਹੀ ਕਰ ਸਕਦੇ ਇਹਨਾਂ ਦੁਨੀਆ ਨੂੰ। ਉਹ ਮੈਨੂੰ ਉਹ ਲੜਕਾ ਪਤਾ ਕੀ ਕਹਿੰਦਾ ਜੀ, ਅੰਮ੍ਰਿਤਸਰ ਤੋਂ ਦਾਖਲ ਸੀ ਉੱਥੇ, ਉਹ ਟਰੈਕਟਰ ਦੇ ਥੱਲੇ ਆ ਗਿਆ ਸੀ, ਉਹ ਮੁੰਡਾ ਉਹਨੂੰ ਦਾਖਲ ਕਰਾਇਆ ਸੀ ਉੱਥੇ, ਟਰੈਕਟਰ ਥੱਲੇ ਆ ਗਿਆ ਸੀ, ਉੱਤੋਂ ਡਿੱਗ ਪਿਆ। ਉਹ ਬਹਿਣ ਵਾਲੀ ਹੁੰਦੀ ਨਾ ਜਗ੍ਹਾ, ਮਗਰਲੇ ਚੱਕੇ ਜਿਹੜੇ ਟਾਇਰ, ਟਰੈਕਟਰ ਦੇ ਵੱਡੇ ਟਾਇਰ ਜਿਹੜੇ, ਉਹਦੇ ਉੱਤੇ ਜਗ੍ਹਾ ਬਣੀ ਹੁੰਦੀ, ਉਹ ਪਿਛਲੇ ਪਾਸੇ ਕਿਤੇ ਹੈ ਨਹੀਂ ਸੀ ਉਹ ਰਾਡ, ਉਹ ਡਿੱਗ ਪਿਆ ਉਧਰਲੇ ਪਾਸੋਂ, ਤਾਂ ਡਿੱਗ ਕੇ ਉਹਦੀ ਲੱਤ ਅੜ ਗਈ, ਪਿਛਲੇ ਟਾਇਰ ਥੱਲੇ ਆ ਗਿਆ। ਮਤਲਬ ਇਹ ਸੀ ਵੀ ਬਿਮਾਰ ਸੀ, ਉਹ ਠੀਕ ਨਹੀਂ ਸੀਗਾ। ਅੰਮ੍ਰਿਤਸਰ ਨੂੰ ਜਵਾਬ ਮਿਲ ਗਿਆ ਉਹਨੂੰ। ਉਸ ਲੜਕੇ ਨੇ ਮੈਨੂੰ ਇਹ ਗੱਲ ਕਹੀ, ਜਿਹੜਾ ਦਾਖਲ ਆ ਉਹ ਕਹਿ ਰਿਹਾ ਮੈਨੂੰ ਇਹ ਗੱਲ, ਉਹ ਲੜਕਾ ਕਹਿ ਰਿਹਾ ਮੈਨੂੰ। ਮੈਨੂੰ ਕਹਿੰਦਾ ਭਾਈ ਸਾਹਿਬ ਜੀ, ਇਹ ਜਿੰਨੇ ਮਰੀਜ਼ ਦਾਖਲ ਆ ਸਾਡੇ ਵਾਲੀ ਵਾਰਡ 'ਚ, ਕਹਿੰਦਾ 1-2 ਬੰਦਿਆਂ ਦੇ ਕਿਤੇ ਦਿਲ 'ਚ ਇਹ ਗੱਲ ਜੇ ਬਹਿ ਗਈ ਵੀ ਸਾਨੂੰ ਉਹਨੇ ਆਰਾਮ ਦਿੱਤਾ, ਕਹਿੰਦਾ ਇਹਨਾਂ ਬੰਦਿਆਂ ਨੇ ਗੁਰਦੁਆਰੇ ਜਾਣਾ ਛੱਡ ਦੇਣਾ, ਮੰਦਰ ਮਸਜਿਦ ਜਾਣਾ ਛੱਡ ਜਾਣਗੇ, ਲੋਕ ਚਰਚ 'ਚ ਜਾਣਾ ਸ਼ੁਰੂ ਕਰ ਦੇਣਗੇ। ਉਹਨਾਂ ਨੇ ਆਪਣੇ ਧਰਮ ਦਾ ਉਸ ਢੰਗ ਨਾਲ, ਭਾਵੇਂ ਉਹ ਸੇਵਾ ਵੀ ਕਰ ਰਹੇ ਜੋ ਮਰਜ਼ੀ, ਉਹਨਾਂ ਪ੍ਰਚਾਰ ਸ਼ੁਰੂ ਕੀਤਾ ਹੋਇਆ ਆਪਣੇ ਢੰਗ ਨਾਲ। ਤਾਂ ਖੈਰ ਇਹ ਨਾ ਸਮਝੋ ਮੈਂ ਆਪਣੇ ਵਿਸ਼ੇ ਤੋਂ ਬਾਹਰ ਜਾ ਕੇ ਗੱਲ ਕਰਦਾ, ਪਰ ਇਹ ਸੱਚ ਆ। ਸੁਚੇਤ ਹੋਣ ਦੀ ਲੋੜ ਅੱਜ ਸਕੂਲ ਕਾਲਜ ਬਹੁਤ ਜ਼ਰੂਰੀ ਹੋ ਗਏ ਤੁਹਾਡੇ ਬੱਚਿਆਂ ਵਾਸਤੇ। ਜਿੱਥੇ ਗੁਰਦੁਆਰੇ ਸਾਹਿਬਾਂ ਦੇ ਨਾਲ ਸਕੂਲ ਤੁਹਾਨੂੰ ਪੰਜਾਬ 'ਚ ਮਿਲਣਗੇ ਵੀ ਕਿਤੇ, ਬਹੁਤ ਥਾਵਾਂ 'ਤੇ ਉਹਨਾਂ ਦੇ ਗੁਰੂਆਂ ਦੇ ਨਾਂ 'ਤੇ ਵੀ ਸਕੂਲ ਹੋਣਗੇ, ਗੁਰੂ ਨਾਨਕ ਦੇ ਨਾਂ 'ਤੇ, ਗੁਰੂ ਰਾਮਦਾਸ ਪਾਤਸ਼ਾਹ ਦੇ ਨਾਂ 'ਤੇ, ਗੁਰੂ ਤੇਗ ਬਹਾਦਰ ਨਾਂ 'ਤੇ ਪਬਲਿਕ ਸਕੂਲ ਮਿਲਣਗੇ ਵੀ ਤੁਹਾਨੂੰ, ਅਕੈਡਮੀਆਂ ਵੀ ਮਿਲਣਗੀਆਂ। ਪਰੰਤੂ ਜਦੋਂ ਤੁਸੀਂ ਝਾਤ ਮਾਰੋਗੇ ਉਹਨਾਂ ਸਕੂਲਾਂ 'ਚ ਜਾ ਕੇ, ਪੰਜਾਬ ਦੀ ਹਾਲਤ ਇਤਨੀ ਬਦਤਰ ਹੋ ਗਈ ਆ, ਅੱਠਵੀਂ ਦੇ ਬੱਚੇ ਨਸ਼ੇ ਕਰਨ ਲੱਗਦੇ, ਅੱਠਵੀਂ ਕਲਾਸ 'ਚ ਪੜ੍ਹਦੇ। ਸਭ ਲੋਕ ਸੁੱਤੇ ਹੋਏ, ਆਗੂ ਲੋਕ ਹਮੇਸ਼ਾ, ਜਿਹੜਾ ਰਾਜਨੀਤਿਕ ਬੰਦਾ ਹੁੰਦਾ ਹੈ, ਗੱਲ ਚੇਤੇ ਰੱਖਿਓ, ਪੰਜਾਬ ਤੋਂ ਆਏ ਹੋ ਸਾਰੇ, ਮੈਂ ਵੀ ਤੁਹਾਡੇ ਨਾਲ ਹੀ ਹਾਂ, ਰਾਜਨੀਤਿਕ ਬੰਦਾ ਇਹ ਨਹੀਂ ਚਾਹੁੰਦਾ ਜਿਤਨਾ ਗਿਆਨ ਮੇਰੇ ਕੋਲ ਆ ਸਾਹਮਣੇ ਬੈਠੇ ਵਾਲੇ ਬੰਦੇ ਕੋਲ ਵੀ ਇਤਨਾ ਹੀ ਗਿਆਨ ਹੋਏ, ਉਹ ਨਹੀਂ ਚਾਹੁੰਦਾ, ਕਿਉਂਕਿ ਉਹਦਾ ਗੁਲਾਮ ਨਹੀਂ ਰਹਿ ਜਾਣਾ ਉਹਨੇ। ਜਿਸ ਦਿਨ ਲੋਕ ਗਿਆਨਵਾਨ ਹੋ ਗਏ, ਉਸ ਦਿਨ ਤੁਸੀਂ ਆਗੂਆਂ ਦੇ ਬਰਾਬਰ ਬਹਿ ਕੇ ਗੱਲ ਕਰਨ ਲੱਗ ਪਓਗੇ ਤੁਸੀਂ। ਇਸ ਲਈ ਗਿਆਨਵਾਨ ਨਹੀਂ ਹੋਣ ਦੇਣਾ, ਜੇ ਕਿਸੇ ਕੌਮ ਦੇ ਉੱਤੇ ਤੁਸੀਂ ਰਾਜ ਕਰਨਾ ਆ, ਉਹਨਾਂ ਨੂੰ ਗਿਆਨਵਾਨ ਨਹੀਂ ਹੋਣ ਦੇਣਾ, ਆਪਣੇ ਜਿੰਨਾ ਗਿਆਨ ਨਹੀਂ ਇਹਨਾਂ ਲੋਕਾਂ ਨੂੰ ਆਉਣ ਦੇਣਾ। ਜਿੰਨੀ ਰਾਜਨੀਤੀ ਤੈਨੂੰ ਆਉਂਦੀ ਆ, ਤੇਰੇ ਸਾਹਮਣੇ ਵਾਲਾ ਬੈਠਾ ਬੰਦਾ ਇੰਨੀ ਰਾਜਨੀਤੀ ਨਹੀਂ ਜਾਣਦਾ ਹੋਣਾ ਚਾਹੀਦਾ, ਇਹਨੂੰ ਇੱਥੋਂ ਤੱਕ ਨਹੀਂ ਜਾਣ ਦੇਣਾ, ਜਦੋਂ ਜਾਣ ਲੱਗੇ ਸੁੱਟ ਦੇਣਾ ਇਹਨੂੰ, ਤੇਰਾ ਹੁਕਮ ਚੱਲਦਾ ਰਹੇਗਾ। ਗਿਆਨੀ ਗਿਆਨੀ ਨੂੰ, ਸਾਹਮਣੇ ਬੈਠੇ ਗਿਆਨੀ ਨੂੰ ਪਸੰਦ ਨਹੀਂ ਕਰਦਾ। ਗਿਆਨੀ ਦਾ ਮਤਲਬ ਮੈਂ ਇਹ ਨਹੀਂ ਕਹਿ ਰਿਹਾ ਵੀ ਅਸੀਂ ਕਥਾ ਕਰਨ ਵਾਲੇ ਹੀ ਇਕੱਲੇ, ਜਾਂ ਗੁਰੂ ਘਰ ਦੇ ਕੋਈ ਗ੍ਰੰਥੀ ਸੇਵਾਦਾਰ, ਜਾਂ ਕਥਾ ਕੀਰਤਨ ਕਰਨ ਵਾਲਿਆਂ ਦੀ ਗੱਲ। ਗਿਆਨੀ ਦਾ ਮਤਲਬ ਗਿਆਨਵਾਨ, ਕਿਸੇ ਚੀਜ਼ ਦਾ ਵੀ ਤੁਹਾਨੂੰ ਗਿਆਨ ਹੋਏ, ਭਾਵੇਂ ਤੁਹਾਨੂੰ ਧਰਮ ਦਾ ਗਿਆਨ ਹੈ, ਰਾਜਨੀਤੀ ਦਾ ਗਿਆਨ ਹੈ, ਕਿਸੇ ਪਦਾਰਥ ਦਾ, ਕਿਸੇ ਚੀਜ਼ ਦਾ ਤੁਹਾਨੂੰ ਗਿਆਨ ਹੈ। ਗਿਆਨਵਾਨ ਨਹੀਂ ਚਾਹੁੰਦਾ ਕਿ ਮੇਰੇ ਸਾਹਮਣੇ ਗਿਆਨਵਾਨ ਹੀ ਬੈਠਾ ਹੋਏ, ਉਹ ਕਹਿੰਦਾ ਜੋ ਮੈਂ ਕਹਾਂ ਸਤ ਬਚਨ, ਸਾਹਮਣੇ ਬੈਠਾ ਕਿ ਸਤਿਆ ਜੀ, ਜੋ ਤੂੰ ਕਹਿੰਦਾ ਠੀਕ ਹੈ। ਇਸ ਲਈ ਉਹ ਦੂਸਰਿਆਂ ਨੂੰ ਗਿਆਨਵਾਨ ਬਣਨ ਨਹੀਂ ਦਿੰਦਾ। ਅਕਸਰ ਸ਼ੁਰੂ ਤੋਂ ਹੀ ਰਾਜਨੀਤੀ 'ਚ ਇਹੀ ਕੰਮ ਚੱਲਦਾ ਆਇਆ, ਠੋਕਰਾਂ ਖਾਂਦੇ ਰਹੇ ਆਪਾਂ। ਸ਼ਬਦ ਦੀ ਵਿਚਾਰ ਵੀ ਕਰਨੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗਾ ਗ੍ਰੰਥ ਸਾਰੀ ਦੁਨੀਆ 'ਚ ਕਿਸੇ ਕੋਲ ਨਹੀਂ ਹੈਗਾ। ਜਿਤਨਾ ਧਰਮ ਦੀ ਖਾਤਰ, ਦੇਸ਼ ਦੀ ਖਾਤਰ, ਕੌਮ ਦੀ ਖਾਤਰ ਤੁਸੀਂ ਲਹੂ ਡੋਲਿਆ, ਕਿਸੇ ਨੇ ਨਹੀਂ ਡੋਲਿਆ। ਲਹੂ ਡੋਲਿਆ ਦਾ ਮਤਲਬ ਆਪਣਾ ਲਹੂ, ਕੁਰਬਾਨੀਆਂ। ਲਹੂ ਡੋਲਣ ਦਾ ਮਤਲਬ ਦੂਸਰਾ ਨਹੀਂ, ਹਿਟਲਰ ਵਰਗਿਆਂ ਵੀ ਡੋਲਿਆ, ਦੂਜਿਆਂ ਦਾ ਡੋਲਿਆ। ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ, ਆਪਣਾ ਲਹੂ ਡੋਲਿਆ। ਨਾ ਇਤਨੀਆਂ ਕੁਰਬਾਨੀਆਂ ਕਿਸੇ ਕੋਲ ਹੈ, ਨਾ ਗੁਰੂ ਨਾਨਕ ਵਰਗਾ ਮੁਰਸ਼ਦ ਕਿਸੇ ਕੋਲ ਆ, ਨਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਪੈਗੰਬਰ ਕਿਸੇ ਕੌਮ ਕੋਲ ਆ, ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗਾ ਗ੍ਰੰਥ, ਧਾਰਮਿਕ ਗ੍ਰੰਥ ਦੁਨੀਆਂ 'ਚ ਕਿਸੇ ਕੋਲ ਆ। ਪਰ ਜਿਤਨੀ ਮਾਰ ਆਪਾਂ ਖਾਧੀ, ਕਿਸੇ ਕੌਮ ਨੇ ਨਹੀਂ ਖਾਧੀ। ਮਾਰ ਖਾਣ ਦਾ ਮਤਲਬ ਗੁਲਾਮੀ ਦੀਆਂ ਜ਼ੰਜੀਰਾਂ 'ਚ ਜਕੜੇ ਰਹੇ, ਗੁਲਾਮੀ ਦੀਆਂ ਜ਼ੰਜੀਰਾਂ 'ਚ। ਕਿਉਂ? ਦਵੈਸ਼, ਈਰਖਾ ਅਤੇ ਇੱਕ ਦੂਜੇ ਦੀ ਪੱਗ ਲਾਉਣ ਤੋਂ ਬਿਨਾਂ ਉਹ ਧਾਰਮਿਕ ਉਚਾਈਆਂ ਜਿਹੜੀਆਂ ਸਨ, ਜਿੱਥੇ ਤੱਕ ਸਾਡਾ ਗੁਰੂ ਸਾਨੂੰ ਪਹੁੰਚਾ ਕੇ ਗਿਆ ਸੀ, ਸਮਝ ਨਾ ਸਕੇ। ਇੱਕ ਕਰਨਲ ਮਰੇ ਹੋਇਆ, ਐਤਵਾਰ ਦੇ ਦੀਵਾਨ 'ਚ ਮੈਂ ਇਹ ਗੱਲ ਭਰੀ ਸੰਗਤ 'ਚ ਆਖੀ ਸੀ, ਦੁਪਹਿਰ ਦੇ ਦੀਵਾਨ 'ਚ। ਕਰਨਲ ਮਰੇ, ਇਹਦਾ ਨਾਂ ਹੈ, ਅੰਗਰੇਜ਼ ਹੈ ਬੰਦਾ ਇਹ। ਇਹਦੀ ਪ੍ਰੇਰਨਾ ਨਾਲ ਪੰਥ ਪ੍ਰਕਾਸ਼ ਗ੍ਰੰਥ ਭਾਈ ਰਤਨ ਸਿੰਘ ਭੰਗੂ ਨੇ ਲਿਖਿਆ ਸੀ। ਰਤਨ ਸਿੰਘ ਭੰਗੂ ਸਰਦਾਰ ਮਹਿਤਾਬ ਸਿੰਘ ਦਾ ਪੋਤਰਾ ਸੀ। ਇਹ ਉਹੀ ਸਰਦਾਰ ਮਹਿਤਾਬ ਸਿੰਘ ਜਿਹਨੇ ਭਾਈ ਸੁੱਖਾ ਸਿੰਘ ਨਾਲ ਮਿਲ ਕੇ ਮੱਸੇ ਰੰਗੜ ਦਾ ਸਿਰ ਲਾਇਆ ਸੀ। ਇਹਨੇ ਗ੍ਰੰਥ ਲਿਖਿਆ ਪ੍ਰਾਚੀਨ ਪੰਥ ਪ੍ਰਕਾਸ਼, ਇਹਦੇ 'ਤੇ ਇਤਿਹਾਸ ਹੈ ਸਾਡਾ। ਰਤਨ ਸਿੰਘ ਭੰਗੂ ਸਰਦਾਰ ਮਹਿਤਾਬ ਸਿੰਘ ਦਾ ਪੁੱਤਰ ਸੀ ਭਾਈ ਰਾਏ ਸਿੰਘ, ਭਾਈ ਰਾਏ ਸਿੰਘ ਦਾ ਅੱਗਿਓਂ ਪੁੱਤਰ ਸੀ ਰਤਨ ਸਿੰਘ ਭੰਗੂ, ਉਹਨੇ ਇਹ ਗ੍ਰੰਥ ਲਿਖਿਆ। ਇਹ ਕਰਨਲ ਮਰੇ ਦੀ ਪ੍ਰੇਰਨਾ ਨਾਲ ਉਹਨੇ ਲਿਖਿਆ ਸੀ। ਉਹਨੇ ਕਿਹਾ ਤੁਹਾਡਾ ਇਤਿਹਾਸ, ਤੁਹਾਡਾ ਵਿਰਸਾ ਬੜਾ ਅਮੀਰ ਆ, ਲਿਖਦੇ ਕਿਉਂ ਨਹੀਂ ਜੇ, ਵਰਣਨ ਕਰੋ, ਇਹਦਾ ਵਿਸਥਾਰ 'ਚ ਦੱਸਣ ਦੀ ਕੋਸ਼ਿਸ਼ ਕਰੋ ਲੋਕਾਂ ਨੂੰ। ਇਹਦੀ ਪ੍ਰੇਰਨਾ ਸੀ ਰਤਨ ਸਿੰਘ ਭੰਗੂ ਨੂੰ, ਉਹਨੇ ਲਿਖ ਦਿੱਤਾ। ਪਰ ਉਹ ਕਰਨਲ ਮਰੇ ਜਦੋਂ ਕੋਈ ਗੱਲ ਲਿਖਦਾ, ਉਹ ਪਤਾ ਕੀ ਲਿਖਦਾ? ਇੱਕ ਜਗ੍ਹਾ 'ਤੇ ਕਹਿੰਦਾ ਸਿੱਖੋ, ਤੁਹਾਡੀ ਇੱਕ ਬਦਕਿਸਮਤੀ ਰਹੀ ਹੈ, ਅੰਗਰੇਜ਼ ਆ, ਇਹੋ ਜਿਹੀਆਂ ਗੱਲਾਂ ਲਿਖ ਜਾਂਦਾ ਉਹ।
कई थावां ते पर है सच उहदे लिखण च थोड़ी गल आपां कह सकदे वी भाषा उहदी जिहड़ी उह बड़ी सख्त वरतदा पर है सच कहिंदा सिखो तुहाडी एक बदकिस्मती रही है किहड़ी बगानियां दे उत्ते विश्वास करना ते अपणियां नूं धक्का दे के परे सुट छड्डना इह शुरू तों तुहाडे आगूआं दी आदत रही आ इस करके तुसीं ठोकरां खांदे रहे ते गुलाम रहे हो तुसीं जदों मर्जी पढ़ के वेख लैणा तुहानूं इह गल्लां मिलणगियां जदों मर्जी का इतिहास जिथों मर्जी पन्ना खोल के वेख लेना महाराजा रणजीत सिंह का राज कोई खत्म कर सकता सी सरदार शाम सिंह अटारी नूं शहीद कराने वाले कौन बंदे सन शाम सिंह अटारी नूं किहने शहीद कराया महाराजा रणजीत सिंह दे राज नूं सिख राज कहा जाता है सरदार शाम सिंह अटारी भी उदों जूझिया जदों राणी जिंद कौर की चिट्ठी मिली उन्हूं सरदार शाम सिंह अटारी नूं चिट्ठी लिखी उन्हें वीरा रणजीत सिंह की पग मेरा पति सी हो अज शरीर करके भावें दुनिया च नहीं है मैं भी जेल च हाँ अन्नी हो गई हाँ मैं अखां की जोत मेरी पता नहीं साल रहे छे महीने रहे मुकदी जाती है दिनों दिन पर वीरिया अज रणजीत सिंह की पग मैनू सड़कां दे उत्ते ते मिट्टी कट्टे च रुलदी नज़र आ रही है जे रणजीत सिंह की पग की लाज बचाउणी हो भावें टुकड़ा टुकड़ा हो जा पर जंग के मैदान च मेरा वीर जूझण की कोशिश कर पंजाब की आन बचाला पंजाब की शान बचाला भावें टुकड़ा टुकड़ा हो जा ये रणजीत सिंह की पग कितने मिट्टी विच ना रुल जाए यह जिंद कौर ने लिखी है चिट्ठी उन्हों शाम सिंह अटारी ये राणी जिंदा महाराजा रणजीत सिंह की घरवाली कंवर दलीप सिंह की मां सी जिहड़ी उहदी चिट्ठी पढ़ के इहदा खून होर खौलिया पर इहनू शाम सिंह अटारी नू महाराजा रणजीत सिंह वेले ही पासे करा दिता सी उन्होंने ये ध्यान सो डोगरे ते इन्हां दे जिन्ने साथी सी रणजीत सिंह ने अपने हुंदिया ही शाम सिंह अटारी नू अपनी बैक ते कर दिता सी इतिहास पढ़ो ये तुहाडा इतिहास है गुरु दे सिखो ये तुहाडी हिस्टरी है किवें ठोकरां खांदे रहे सी विचार के देखना साहिबजादियां दे इतिहास छोटे साहिबजादे की शहीदी पढ़ दिओ छोटे साहिबजादियां दे इतिहास चो गंगू ब्राह्मण कढ दिओ 22 साल नमक खांदा रहा गुरु नानक दे घर दा सुचानंद खत्री कढ दिओ साहिबजादे शहीद हो सकदे सुचानंद खत्री ना होवे गंगू ब्राह्मण ना होवे विच की हिस्टरी है साहिबजादियां दी बड़ियां दलीलां तुहाडे कोल बहुत ज्यादा वह बाई धार के पहाड़ी राजे तुसी उन्होंने विश्वास किया साढ़े गुरु ने विश्वास किया उन्होंने गुरु हरगोबिंद साहब ने रिहा कराए बाई धार के पहाड़ी राजे 52 राजे किन्ने रिहा कराए ग्वालियर के किले चो गुरु हरगोबिंद साहब ने ते गुरु हरगोबिंद के पोतरे दसवें पातशाह यह दादा पोता वा छेवें पातशाह से दसवां पातशाह यह दादा पोता वा दोवें गुरु हरगोबिंद साहब ने 52 राजे रिहा कराए मरन तक कैद रहना सी मरन तक उन्होंने मैं ग्वालियर के किले चो चक्कियां वेख के आया उत्थे किले के अंदर जाके मैं वो चक्कियां वेखियां जिथे वो राजे कैद सीगे मरन तक उत्थे रहना सी उन्होंने कहते वेखो जाके वो अज भी है ग्वालियर छेवें पातशाह ने रिहा कराए उस गुरु हरगोबिंद के पोतरे दसवें पातशाह आनंदपुर साहब की धरती में गुरु गोबिंद सिंह साहब ने जिहड़ा घेरा पाया किले किन्हां ने पाया पहाड़ी राजे ने किन्ना ने घेरिया गुरु गोबिंद सिंह दे लहू दे प्यासे कौन सन लहू दे ध्याए कौन सी गुरु गोबिंद सिंह दे 1686 दे विच पंघाणी दी जंग होई आ कौन लड़े गुरु गोबिंद सिंह नाल आके पहाड़ी राजे आटे की गां बना बना के आनंदपुर साहब कौन कसमां खांदे सन कि किला छड जो किले नूं घेरा पाया किन्ना ने पहाड़ी राजे ने कलगीधर पातशाह ने आख्या ओ अकिरत कण पापीओ तुहानू मेरे दादे ने तुहाडे प्यो दादियां नू रिहा कराया भुल गए तुसी अकिरत कण लोक ने अकिरत कण लोक एक ही मैनू इत्थे मेरे फोन दे उत्ते एक मैसेज आया मैनू बोल के मस्कीन जी दी कथा हुई है ते वो कहिंदे मैनू खालसा स्कूल च पढ़ एक फ्रंटियर दा इलाका आ पाकिस्तान च रह गया अजकल कहिंदे मैं पढ़दा सां साडे टीचर होंदे सी सरदार हरी सिंह ते कहिंदे एक वारी उस इलाके दे विच एक होर उन्होंने जगह लिखी है चिनार दी जगह उत्थे लोग बहुत घूमण फिरन वास्ते जांदे हिल स्टेशन आ बहुत लोग घूमण आउंदे उत्थे कहिंदे की होया सरदार हरी सिंह होरी कहिंदे साडे टीचर उत्थे ਘੁੰਮਣ ਵਾਸਤੇ ਉਹ ਵੀ ਘੁੰਮਣ ਫਿਰਨ ਚਲੇ ਗਏ ਪਰਿਵਾਰ ਨੂੰ ਨਾਲ ਲੈ ਕੇ। ਕਹਿੰਦੇ ਅਸੀਂ ਕੀ ਵੇਖਿਆ, ਇੱਕ ਬੜਾ ਸੁੰਦਰ ਤਲਾਬ ਆ, ਆਮ ਹਿੱਲ ਸਟੇਸ਼ਨ ਜਿਹੜੇ ਇਹੋ ਜਿਹੀਆਂ ਚੀਜ਼ਾਂ ਤੁਹਾਨੂੰ ਉੱਥੇ ਮਿਲਣਗੀਆਂ, ਉੱਥੇ ਲੋਕ ਨਹਾਉਂਦੇ ਪਏ ਉਹ ਤਲਾਬ 'ਚ। ਇੱਕ ਬੰਦਾ ਹਿੰਦੂ ਜੈਂਟਲਮੈਨ, ਉਹਦੇ ਨਾਲ ਛੋਟਾ 5-4 ਸਾਲ ਦਾ ਉਹਦਾ ਬੱਚਾ, ਅਤੇ ਉਹ ਵੀ ਆਪਣੇ ਬਾਪ ਨਾਲ ਨਹਾਉਂਦਾ ਪਿਆ, ਪਿਓ ਪੋਤੀ ਨਹਾਉਂਦਿਆਂ ਨਹਾਉਂਦਿਆਂ। ਕਹਿੰਦੇ ਕੀ ਹੋਇਆ, ਇਹ ਸਰਦਾਰ ਹਰੀ ਸਿੰਘ ਹੁਰੀ ਦੇਖ ਰਹੇ ਆਪਣੇ ਅੱਖੀਂ, ਕਹਿੰਦਾ ਨਹਾਉਂਦਿਆਂ ਨਹਾਉਂਦਿਆਂ ਕੀ ਹੋਇਆ, ਉਹ ਜਿਹੜਾ ਬੱਚਾ ਸੀ ਨਾ 5-4 ਸਾਲ ਦਾ, ਉਹ ਡੂੰਘੇ ਪਾਣੀ ਵੱਲ ਨੂੰ ਚਲਾ ਗਿਆ, ਉਹ ਬੱਚਾ ਡੁੱਬਣ ਲੱਗ ਪਿਆ। ਹੁਣ ਇਹ ਜਿਹੜਾ ਪਿਓ ਆ ਉਹਦਾ, ਇਹ ਡੂੰਘੇ ਪਾਣੀ ਵੱਲ ਇਹ ਵੀ ਨਹੀਂ ਜਾਂਦਾ, ਇਹ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਇਹਨੇ ਵੀ ਮੇਰਾ ਬੱਚਾ ਗਿਆ, ਉਹ ਮੇਰਾ ਬੱਚਾ ਡੁੱਬ ਗਿਆ, ਬਚਾ ਦਿਓ ਕੋਈ। ਕਹਿੰਦੇ ਇੱਕ ਅੰਗਰੇਜ਼ ਬੰਦਾ ਕਿਤੇ ਇੱਧਰੋਂ ਯੂਰਪ ਵੱਲੋਂ ਗਿਆ ਸੀ, ਗੋਰਾ, ਉਹਨੇ ਗਲ 'ਚ ਕੈਮਰਾ ਪਾਇਆ, ਉਹਨੇ ਫੋਟੋਆਂ ਲਾ ਰਿਹਾ ਸੀ ਇੱਧਰ ਉੱਧਰ। ਕਹਿੰਦਾ ਉਹ ਗੋਰੇ ਦੀ ਨਜ਼ਰ ਪੈ ਗਈ ਵੀ ਉਹ ਬੱਚਾ ਡੁੱਬ ਚੱਲਿਆ, ਉਹਨੇ ਗਲ 'ਚੋਂ ਕੈਮਰਾ ਵੀ ਨਹੀਂ ਲਾਇਆ, ਉਹਨੇ ਗੋਰੇ ਨੇ ਉਸੇ ਵੇਲੇ ਉਹਨੇ ਅੰਗਰੇਜ਼ ਨੇ ਛਾਲ ਮਾਰ ਦਿੱਤੀ ਉਹਦੇ 'ਚ, ਉਸ ਤਲਾਬ 'ਚ। ਤੁਸੀਂ ਲੇਕ ਸ਼ਬਦ ਵੀ ਵਰਤ ਦਿੰਦੇ ਹੋ, ਛੋਟੀ ਜਿਹੀ ਲੇਕ, ਕਹਿੰਦੇ ਉਹਨੇ ਛਾਲ ਮਾਰ ਦਿੱਤੀ ਉਹਦੇ 'ਚ। ਕਹਿੰਦਾ ਉਹ ਗਿਆ, ਗੋਰੇ ਨੂੰ ਤਰਨਾ ਆਉਂਦਾ ਸੀ, ਕਹਿੰਦੇ ਉਹਨੇ ਬੱਚਾ ਕੱਢ ਲਿਆਂਦਾ ਬਾਹਰ, ਬੱਚਾ ਠੀਕ ਹੈ, ਉਹਨੇ ਥੋੜ੍ਹਾ ਹਿਲਾਇਆ ਜਲਾਇਆ, ਪਾਣੀ ਨਿਕਲਿਆ ਉਹਦੇ ਮੂੰਹ 'ਚੋਂ ਥੋੜ੍ਹਾ, ਬੱਚਾ ਠੀਕ, ਗੱਲਾਂ ਕਰਨ ਲੱਗ ਗਿਆ। ਕਹਿੰਦੇ ਉਹ ਜਿਹੜਾ ਹਿੰਦੂ ਜੈਂਟਲਮੈਨ ਸੀ ਜਿਸ ਦਾ ਉਹ ਬੱਚਾ, ਉਸ ਗੋਰੇ ਨੇ ਉਹ ਬੱਚਾ ਉਹਨੂੰ ਫੜਾ ਦਿੱਤਾ, ਲੈ ਬਈ। ਕਹਿੰਦੇ ਉਹ ਜਿਹੜਾ ਜਿਸ ਦਾ ਬੱਚਾ ਸੀ, ਉਹਨੇ ਚੁੱਕਿਆ ਕੁੱਛੜ ਆਪਣੇ ਗੋਦੀ, ਤੁਰ ਪਿਆ, ਲੈ ਕੇ ਆਪਣਾ ਬੱਚਾ ਮੂੰਹ ਸਿਰ ਚੁੰਮਿਆ ਉਹਦਾ ਬੱਚੇ ਦਾ, ਆਹ ਮੇਰਾ ਪੁੱਤ, ਆਹ ਮੇਰਾ ਬੇਟਾ, ਲੈ ਕੇ ਤੁਰ ਪਿਆ। ਕਹਿੰਦਾ ਜਿਹੜਾ ਗੋਰਾ ਸੀ ਨਾ, ਉਹ ਪਰੇਸ਼ਾਨ ਜਿਹਾ ਹੋ ਗਿਆ, ਥੋੜ੍ਹਾ ਚਿੰਤਾ ਉਹ 'ਚ ਆ ਗਿਆ, ਉਹਦੇ ਚਿਹਰੇ ਦਾ ਰੰਗ ਉੱਡ ਗਿਆ। ਅਤੇ ਸਰਦਾਰ ਹਰੀ ਸਿੰਘ ਕਹਿੰਦੇ ਮੈਂ ਉਹਦੇ ਕੋਲ ਚਲਾ ਗਿਆ ਗੋਰੇ ਦੇ, ਕਹਿੰਦੇ ਮੈਂ ਉਹਨੂੰ ਜਾ ਕੇ ਕਿਹਾ ਸੱਜਣਾ ਕੀ ਗੱਲ, ਪਰੇਸ਼ਾਨ ਜਿਹਾ ਹੋ ਗਿਆ, ਕੀ ਸੋਚਣ ਲੱਗ ਪਿਆ? ਉਹ ਕਹਿੰਦਾ ਮੈਂ ਸੋਚਦਾ ਇਹ ਹਾਂ ਕਿ ਮੈਂ ਆਪਣੀ ਜਾਨ ਜੋਖਮ 'ਚ ਪਾ ਕੇ ਉੱਥੇ ਛਾਲ ਮਾਰੀ ਹੈ, ਕੈਮਰਾ ਵੀ ਮੇਰਾ ਬਰਬਾਦ ਹੋ ਗਿਆ, ਖਤਮ ਹੋ ਗਿਆ, ਕੱਪੜੇ ਮੇਰੇ ਗਿੱਲੇ ਸਾਰੇ, ਜੇਬ 'ਚ ਮੇਰੇ ਕੋਲ ਬਟੂਆ ਪੈਸਾ ਧੇਲਾ ਸਭ ਕੁਝ ਗਿੱਲਾ, ਕੈਮਰਾ ਵੀ ਗਿਆ, ਇਹ ਬੰਦੇ ਦਾ ਮੈਂ ਬੱਚਾ ਕੱਢ ਕੇ ਲਿਆਂਦਾ ਉਹਦੇ 'ਚੋਂ। ਇਹਨੇ 2 ਮਿੰਟ ਕੋਈ ਖਲੋ ਕੇ ਕੋਈ ਇਹ ਨਹੀਂ ਆਖਿਆ ਵੀ ਤੇਰਾ ਧੰਨਵਾਦ, ਥੈਂਕ ਯੂ ਤੇਰਾ ਭਾਈ, ਸ਼ੁਕਰਾਨਾ ਤੇਰਾ, ਤੂੰ ਬੜਾ ਧਰਮ ਦਾ ਕੰਮ ਕੀਤਾ, ਭਲੇ ਦਾ ਕੰਮ ਕੀਤਾ, ਪਰਉਪਕਾਰ ਕੀਤਾ, ਤੇਰਾ ਧੰਨਵਾਦ, ਇੱਕ ਵਾਰੀ ਵੀ ਨਹੀਂ ਕਿਹਾ ਉਹਨੇ ਮੈਨੂੰ, ਚੁੱਪ ਕਰਕੇ ਬੱਚਾ ਲੈ ਕੇ ਤੁਰ ਪਿਆ। ਉਹ ਹੱਦ ਹੋ ਗਈ, ਇਹੋ ਜਿਹੇ ਲੋਕ ਜੇ ਤੁਸੀਂ, ਅੰਗਰੇਜ਼ੀ ਬੋਲੇ ਉਹ ਗੋਰਾ, ਕਹਿੰਦੇ ਇੰਗਲਿਸ਼ 'ਚ ਗੱਲ ਕਰੇ ਉਹ, ਕਹਿੰਦਾ ਇਹੋ ਜਿਹੇ ਲੋਕ ਤੁਸੀਂ, ਹੱਦ ਹੋ ਗਈ, ਇੱਕ ਵਾਰੀ ਵੀ ਕੋਈ ਥੈਂਕਸ, ਧੰਨਵਾਦ, ਮਿਹਰਬਾਨੀ, ਕੁਝ ਵੀ ਨਹੀਂ। ਸਰਦਾਰ ਹਰੀ ਸਿੰਘ ਨੇ ਇੱਕ ਗੱਲ ਆਖੀ ਉਹਨੂੰ ਗੋਰੇ ਨੂੰ, ਕਹਿੰਦਾ ਉਹ ਸੱਜਣਾ ਮੇਰੀ ਗੱਲ ਸੁਣ ਹੁਣ। ਕਹਿੰਦਾ ਦੱਸ। ਕਹਿੰਦਾ ਤੂੰ ਤੇ ਉਹਦਾ ਬੱਚਾ ਕੱਢ ਕੇ ਲੈਂਦਾ ਨਾ, ਤੇ ਦੇ ਤਾ ਉਹਦਾ ਹੀ ਬੱਚਾ, ਉਹਨੂੰ ਹੀ ਦੇ ਤਾ ਲਿਆ ਕੇ, ਸਿਰਫ ਆਪਣਾ ਥੋੜ੍ਹਾ ਬਹੁਤਾ ਸਰੀਰਕ ਨੁਕਸਾਨ ਪੈਸੇ ਧੇਲੇ ਦਾ ਕਰਾ ਲਿਆ ਬਸ। ਇਹ ਜਿਹੜੇ ਲੋਕ ਆ ਇਹਨਾਂ ਨੇ ਤੇ ਉਹਦਾ ਧੰਨਵਾਦ ਨਹੀਂ ਕੀਤਾ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਜਾ ਕੇ ਆਪਣਾ ਸੀਸ ਬਲੀਦਾਨ ਦੇ ਦਿੱਤਾ ਸੀ ਇਹਨਾਂ ਦੀ ਖਾਤਰ, ਇਹ ਤੇ ਉਹਨੂੰ ਭੁੱਲ ਗਏ, ਇਹਨਾਂ ਤੇ ਕਦੇ ਉਹਦਾ ਧੰਨਵਾਦ ਨਹੀਂ ਕੀਤਾ। ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਪਿਤਾ ਨੂੰ ਇਹਨਾਂ ਦੀ ਖਾਤਰ ਦਿੱਲੀ ਤੋੜ ਦਿੱਤਾ ਸੀ, ਜਿਨ੍ਹਾਂ ਦੀ ਖਾਤਰ, ਜਿਸ ਦੇਸ਼ ਦੀ ਖਾਤਰ ਉਹਨੇ ਆਪਣੇ ਬੱਚੇ ਨੀਹਾਂ 'ਚ ਚਣਾ ਲਏ ਸਨ, ਆਪਣੇ 9 ਸਾਲ ਦੀ ਉਮਰ 'ਚ ਉਹਨੇ ਆਪਣੇ ਪਿਤਾ ਨੂੰ ਦਿੱਲੀ ਘੱਲ ਦਿੱਤਾ ਸੀ, ਇਹਨਾਂ ਦੀ ਖਾਤਰ ਸ਼ਹਾਦਤ ਦਾ ਜਾਮ ਪੀ ਜਾ ਕੇ ਬਾਪੂ ਸਿਰ ਕਟਾ ਇਹਨਾਂ ਦੇ ਤਿਲਕ ਜੰਜੂ ਦੀ ਖਾਤਰ, ਇਹਨਾਂ 'ਤੇ ਉਸ ਦਸ਼ਮੇਸ਼ ਨੂੰ ਭੁਲਾ ਦਿੱਤਾ ਜਿਹਨੇ ਆਪਣੇ ਪਿਤਾ ਦਾ ਸਿਰ ਦੇ ਦਿੱਤਾ ਸੀ ਇਹਨਾਂ ਦੀ ਖਾਤਰ, ਤੂੰ ਸਿਰਫ ਬੱਚਾ ਕੱਢ ਕੇ ਲਿਆ, ਤੂੰ ਕਹਿਣਾ ਇਹ ਤੈਨੂੰ ਕਹਿਣ ਮਿਹਰਬਾਨੀ ਹੈ ਤੇਰੀ। ਅਕਿਰਤ ਕਹਿਣ ਲੋਕ ਨੇ ਇਹ ਕੀ ਗੱਲਾਂ ਕਰਦਾ ਇਹਨਾਂ ਦੀਆਂ, ਜਾ ਤੂੰ ਧਰਮ ਦਾ ਕੰਮ ਕੀਤਾ, ਰੱਬ ਜਾਣਦਾ ਤੈਨੂੰ ਆਪੇ ਫਲ ਦਏਗਾ। ਆਖੋ ਸਤਨਾਮ ਸ਼੍ਰੀ। ਇਹਨੂੰ ਗੱਲਾਂ ਨਾ ਸਮਝਿਓ ਇਕੱਲੀਆਂ, ਇਹ ਸੱਚਾਈ 'ਚ ਸੱਚ ਹੈ। ਗੁਰੂ ਦਿਆ ਸਿੱਖਾ, ਤੈਨੂੰ ਸਤਿਗੁਰ ਨੇ ਜੀਵਨ ਦਿੱਤਾ ਪਰਉਪਕਾਰ ਕਰਨ ਵਾਸਤੇ, ਤੂੰ ਕਰੀ ਚੱਲ। ਤੈਨੂੰ ਦੂਸਰਿਆਂ ਦਾ ਸਰਬੱਤ ਦਾ ਭਲਾ ਕਰਨ ਵਾਸਤੇ ਉਹਨੇ ਉਪਦੇਸ਼ ਦਿੱਤਾ, ਕਰ। ਪਰ ਕਦੇ 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 ਸਵੈ ਪੜਚੋਲ, ਇਹਨੂੰ ਕੀ ਕਹਿੰਦੇ ਜਿਹੜੀ ਗੱਲਾਂ ਕੀਤੀਆਂ ਆਪਾਂ, ਸਵੈ ਪੜਚੋਲ, ਸਵੈ ਪੜਚੋਲ, ਆਪਣੀ ਪੜਚੋਲ ਕਦੇ ਨਾ ਕਦੇ ਜ਼ਰੂਰ ਕਰ ਲਿਆ ਕਰ। ਇਹਨੂੰ ਠੇਠ ਪੰਜਾਬੀ 'ਚ ਮੇਰਾ ਲਫ਼ਜ਼ ਗਲਤ ਹੋਏ ਮੈਨੂੰ ਮਾਫ਼ ਕਰਿਓ, ਹੈ ਸੱਚ, ਕਦੇ ਕਦੇ ਆਪਣੀ ਪੀੜ੍ਹੀ ਥੱਲੇ ਜ਼ਰੂਰ ਸੋਟਾ ਫੇਰ ਲਿਆ ਕਰ। ਮੈਂ ਕਿੱਥੇ ਕਜੇ ਖਲੋਤਾ ਹਾਂ, ਗੁਰੂ ਨੇ ਕੀ ਕੁਛ ਕੀਤਾ, ਮੈਂ ਕਿੱਥੇ ਕਜੇ ਖਲੋਤਾ। ਇਹਨੂੰ ਸਵੈ ਪੜਚੋਲ ਕਹਿੰਦੇ ਆ, ਆਪਣੀ ਪੜਚੋਲ ਕਰਨੀ, ਆਪਣੀ ਖੋਜ ਕਰਨੀ, ਮੈਂ ਕਿੱਥੋਂ ਤੱਕ ਪਹੁੰਚਾ। ਭਗਤ ਕਬੀਰ ਸਾਹਿਬ ਕਹਿ ਰਿਹਾ, जब चूकै पंच धात की रचना, पंजा तत्तां दी रचना जिहड़ी रब ने बनाई है, जदों मैं मन करके सुरत करके इहदे तों उच्चा उठ खलोता वां, दे अब दे अध्यास मोह ममता मेरे अंदरों मुक गई है, पदार्थवाद दी ऐसे भरम चुकावेंगे। जदों इस देह दी मोह ममता तों उच्चे उठ खलोते हैं ना, कहिंदे उदों साडा भरम खत्म होएगा, भटकना मुकेगी साडी। दर्शन छोड़ पए समदर्शी, एको नाम ते आवेंगे। दर्शन कहिंदे वख वख पेखां नूं, ऐस मत दा, ऐस मत दा, ऐस भेख दा, ऐस भेख दा। कहिंदे जदों इन्हां गल्लां तों उच्चे उठ के एक रब नाल प्यार बना लांगे, फिर तुहानूं सारिआं विच्चों समदर्शी, सारिआं चों बराबर परमात्मा नज़र आएगा, रब नज़र आएगा। रब तों बिना दूसरा कोई नहीं दसेगा। तेरा जीवन बन जाएगा, जित हम लाए तित ही लागे, तैसे कर्म कमावेंगे। उही कम करने जो तू सानू प्रेरणा देना, क्योंकि तू साडे अंदर वसदा है, जिहड़े पासे तू लाया असीं लगे हाँ। हर जी कृपा करे तो जो अपनी, तो गुर का शब्द समावेंगे। तेरी कृपा हो जाए, तेरी बख्शिश हो जाए, तू साडे ते तरस खा, असी तेरे शब्द विच समा जाइए, लीन हो जाइए। जीवत मरो, मरो फुन जीवो, आही है गल। जीवत मरो, जीना तुरै फिरदा, पर होमे हंकार अपनात, मैं मेरी वालों मर जा। जदों फिर जिंदगी मिलेगी ना गुरु के शब्द च जुड़ के, फिर दोबारा मौत नहीं होएगी। पुनरप जन्म ना होई, ना दोबारा जमना ते ना दोबारा मरना होएगा। शब्द मरो फिर जीवो सद ही, ता फिर मरन ना होई। कहो कबीर जो नाम समाने, जेड़े नाम विच समा गए, लीन हो गया, सुन रहया लिव सोई, उन्हां दी लिव उस सुन समाधि वाले परमात्मा विच बन जांदी है। किते साडी वी लिव, किते साडा वी प्यार ऐसे परमेश्वर नाल बन जाए, सही अर्थां च असीं वी किते गुरु की सिखी कमा के आवी लोक सफला, परलोक भी सुहेला बना लईए। भुल्लां चुक्कां दी माफ़ी, सब दा धन्नवाद। सतगुरु बख्शिश करन, सभना दियां झोलियां भरन, सभना नूं दरों घरों नाम दान, गुरु चरण नेम प्रेम बख्श के अपने दर घर नाल जोड़ी रखन। वाहिगुरु जी का खालसा।